ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈ ਹੈ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈ ਹੈ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈ ਹੈ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨ ਦੁਨੀਆਂ ਦੇ ਵਾਲੇ ਪਰਮ ਕਿਰਪਾਲੂ ਸਤਿਗੁਰੂ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਗੁਰਦੇਵ ਸਤਿਗੁਰ ਸਾਹਿਬ ਜੀ ਦੀ ਪਾਵਨ ਹਜ਼ੂਰੀ ਸਤ ਸੰਗਤ ਦੀਆਂ ਘੜੀਆਂ ਸਤਿਗੁਰ ਸਾਹਿਬ ਜੀ ਨੇ ਬਖਸ਼ ਕਰਕੇ ਸਾਨੂੰ ਨਵਾਜਣਾ ਕੀਤਾ ਹੈ। ਪਿਆਰੇ ਖਾਲਸਾ ਜੀ, ਅੱਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਸਮਾਵਣ ਦਾ ਪੁਰਬ ਹੈ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਵੱਡੀ ਬਖਸ਼ਿਸ਼ ਸਾਡੇ 'ਤੇ ਕੀਤੀ ਹੈ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਗੁਰਦੇਵ ਜੀ ਦੇ ਪਾਵਨ ਬਚਨਾਂ ਸਦਕਾ ਸੰਸਾਰ 'ਤੇ ਆਏ ਹਨ। ਕਥਾ ਇਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਜੀਵਨ ਦੀ ਆਉਂਦੀ ਹੈ ਕਿ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ 8 ਕੋਹ ਦੂਰ ਨਾਂਗੇ ਦੀ ਸਰਾਂ, ਜਿਹਨੂੰ ਮੱਤੇ ਦੀ ਸਰਾਂ ਵੀ ਕਹਿੰਦੇ ਹਨ, ਇਸ ਅਸਥਾਨ 'ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਸਣ ਕੀਤਾ ਹੈ, ਜਿੱਥੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਸਭਾਏ ਮਾਨ ਹੈ। ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਜੋ ਸਿੰਘਾਂ ਨੂੰ ਪੜ੍ਹਾਇਆ ਹੈ ਉਸ ਅਨੁਸਾਰ ਇੱਥੇ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਸਭਰਾਈ ਜੀ ਨੇ ਆਣ ਕਰਕੇ ਸਤਿਗੁਰੂ ਸਾਹਿਬ ਜੀ ਦੀ ਦੀਦਾਰ ਕੀਤੇ, ਬੇਨਤੀ ਕੀਤੀ, ਇੱਛਾ ਕੀਤੀ, ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰੋ, ਆਪ ਜੀ ਦੀ ਭਗਤੀ ਦੀ ਅੰਸ਼ ਵਿੱਚੋਂ ਸਾਡੇ ਗ੍ਰਹਿ ਵਿਖੇ ਆਪ ਜੀ ਬਖਸ਼ਿਸ਼ ਰਹਿਮਤ ਕਰਕੇ ਇੱਕ ਬਾਲ ਦੀ ਬਖਸ਼ਿਸ਼ ਸਾਡੇ 'ਤੇ ਕਰੋ। ਗੁਰਦੁਆਰਾ ਚਰਨ ਕਮਲ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਤੁਹਾਡੇ ਗ੍ਰਹਿ ਵਿਖੇ ਬਾਬਾ ਫੇਰੂ ਮੱਲ ਜੀ ਦੇ ਤਾਹੀਂ ਕਿ ਇੱਕ ਸਪੁੱਤਰ ਪੈਦਾ ਹੋਵੇਗਾ ਜਿਸ ਦਾ ਨਾਮ ਤੁਸੀਂ ਲਹਿਣਾ ਰੱਖੋਗੇ, ਉਹ ਸਾਡੀ ਭਗਤੀ ਦੀ ਅੰਸ਼ ਵਿੱਚੋਂ ਹੋਣਗੇ। ਸਤਿਗੁਰੂ ਸਾਹਿਬ ਜੀ ਦੇ ਬਚਨ ਕਰਨੇ ਤੋਂ 1 ਸਾਲ ਬਾਅਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪਾਵਨ ਅਵਤਾਰ ਧਾਰਨ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਪਾਵਨ ਅਵਤਾਰ ਧਾਰਨਾ ਹੀ ਇਸ ਤਰੀਕੇ ਨਾਲ ਸਾਧ ਸੰਗਤ ਜੀ ਸਮਝਿਆ ਜਾਵੇ ਕਿ ਗੁਰੂ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਿਵੇਂ ਆਪਾਂ ਪੜ੍ਹਦੇ ਹਾਂ ਕਿ ਸਤ ਸੰਤੋਖ ਦਇਆ ਧਰਮ ਆਦਿਕ ਦਾ ਕਾਲ ਸੰਸਾਰ 'ਤੇ ਪਿਆ ਹੋਇਆ ਸੀ, ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਮਝੋ ਸ਼ੁਭ ਗੁਣਾਂ ਦਾ ਅਵਤਾਰ ਧਾਰਨ ਕਰਕੇ ਹੀ ਆਏ ਹਨ। ਗੁਰੂ ਸਾਹਿਬ ਜੀ ਦੇ ਪਾਵਨ ਦੋਵੇਂ ਨੇਤਰ ਵਿਰਾਗ ਅਤੇ ਵਿਵੇਕ ਨੇ ਹੀ ਆਪਣਾ ਰੂਪ ਧਾਰਨ ਕੀਤਾ ਹੋਇਆ ਹੈ। ਸਤਿਗੁਰੂ ਸਾਹਿਬ ਜੀ ਦੇ ਦੋਵੇਂ ਹੀ ਪਾਵਨ ਕਰਨ ਇਸ ਤਰੀਕੇ ਨਾਲ ਮੰਨੀਏ ਕਿ ਜਿਵੇਂ ਸਰਵਣ ਅਤੇ ਮੰਨਣ ਇਹ ਸਤਿਗੁਰੂ ਸਾਹਿਬ ਜੀ ਦੇ ਪਾਵਨ, ਸੋ ਜਿਹੜੇ ਕੰਨ ਨੇ ਸੋਭਾ ਪਾ ਰਹੇ ਹਨ, ਗੁਰੂ ਸਾਹਿਬ ਜੀ ਦੇ ਦੋਵੇਂ ਹੱਥ ਦਾਨ ਅਤੇ ਸੇਵਾ ਦੇ ਪੁੰਜ ਹੋ ਕਰਕੇ ਇਸ ਧਰਤੀ 'ਤੇ ਪੈਦਾ ਹੋਏ ਹਨ। ਸੋ ਐਵੇਂ ਮੰਨ ਲਈਏ ਕਿ ਫਿਰ ਇਸੇ ਹੀ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਨੂੰ ਐਵੇਂ ਜਾਣੀਏ ਕਿ ਗੁਰੂ ਕਾ ਹੁਕਮ ਮੰਨਣਾ ਅਤੇ ਉਦਮ ਵਿੱਚ ਰਹਿਣਾ, ਇਹ ਦੋਵਾਂ ਚਰਨਾਂ ਤੋਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਤੋਂ ਸਿੱਖਿਆ ਮਿਲਦੀ ਹੈ। ਜੇ ਐਵੇਂ ਮੰਨ ਲਈਏ ਕਿ ਸੇਵਾ ਅਤੇ ਉਦਮ ਦੇ, ਸੋ ਹੁਕਮ ਅਤੇ ਉਦਮ ਨੂੰ ਮੰਨਣਾ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਨਾਲ ਹੀ ਇਹਨਾਂ ਨੇ ਅਵਤਾਰ ਧਾਰਨ ਕੀਤਾ ਇਸ ਕਲਯੁੱਗ ਦੇ ਸਮੇਂ ਦੇ ਅੰਦਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਸੋ ਇਸ ਨਾਂਗੇ ਦੀ ਸਰਾਹ ਵਿੱਚ ਰਹਿ ਕਰਕੇ ਗੁਰਦੇਵ ਜੀ ਨੇ ਆਪਣਾ ਬਚਪਨ ਬਤੀਤ ਕੀਤਾ ਹੈ ਮਾਤਾ ਜੀ ਦੇ ਪਾਸ। ਸੋ ਫਿਰ ਜਿਸ ਸਮੇਂ ਜਵਾਨ ਹੋਏ ਹਨ, ਸੋ ਦੇਵੀਦਾਸ ਖੱਤਰੀ ਜੋ ਖਡੂਰ ਸਾਹਿਬ ਜੀ ਦੇ ਰਹਿਣ ਵਾਲੇ ਸਨ, ਤਿੰਨਾਂ ਨੇ ਆਪਣੀ ਸਪੁੱਤਰੀ ਸਾਡੇ ਸਤਿਕਾਰਯੋਗ ਮਾਤਾ ਸੋ ਖੀਵੀ ਜੀ ਦਾ ਜਿਹੜਾ ਭਾਈ ਸ਼ੁਭ ਵਿਵਾਹ ਸਤਿਗੁਰੂ ਸਾਹਿਬ ਜੀ ਦੇ ਨਾਲ ਕੀਤਾ ਹੈ। ਗੁਰਦੇਵ ਜੀ ਦੇ ਗ੍ਰਹਿ ਵਿਖੇ ਬੀਬੀ ਅਮਰੋ ਜੀ, ਭਾਈ ਦਾਸੂ ਜੀ, ਭਾਈ ਦਾਤੂ ਜੀ, ਗੁਰੂ ਕੇ ਦੋ ਸਪੁੱਤਰ ਅਤੇ ਇੱਕ ਸਾਹਿਬਜ਼ਾਦੀ ਸਤਿਗੁਰੂ ਸਾਹਿਬ ਜੀ ਦੇ ਗ੍ਰਹਿ ਵਿਖੇ, ਇਹ ਗੁਰੂ ਕਾ ਪਰਿਵਾਰ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਜੋ ਗੁਰੂ ਕੇ ਦਰਬਾਰ ਆਉਣ ਦੀ ਹੈ, ਉਹ ਇਸ ਤਰੀਕੇ ਨਾਲ ਹੈ ਕਿ ਜਿਸ ਸਮੇਂ ਬਲੋਚਾਂ ਨੇ ਨਾਂਗੇ ਦੀ ਸਰਾਂ ਨੂੰ ਉਜਾੜਨਾ ਕੀਤਾ ਹੈ, ਉਸ ਸਮੇਂ ਜੋ ਬਾਬਾ ਦੇਵੀਦਾਸ ਜੀ ਹਨ ਗੁਰੂ ਕੇ ਸਹੁਰਾ ਸਾਹਿਬ, ਉਹ ਸਤਿਗੁਰੂ ਸਾਹਿਬ ਜੀ ਅਤੇ ਆਪਣੀ ਸਪੁੱਤਰੀ ਬੀਬੀ ਖੀਵੀ ਜੀ, ਮਾਤਾ ਖੀਵੀ ਜੀ ਨੂੰ ਨਾਲ ਲੈ ਕਰਕੇ ਖਡੂਰ ਸਾਹਿਬ ਜੀ ਦੀ ਧਰਤੀ 'ਤੇ ਆ ਗਏ ਹਨ। ਇੱਥੇ ਹੀ ਰਹਿੰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦਾ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਸੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਦੀ ਇਸ ਖਡੂਰ ਸਾਹਿਬ ਜੀ ਦੀ ਧਰਤੀ ਤੋਂ ਗੁਰੂ ਕੇ ਪਿਆਰੇ ਸੇਵਕਾਂ ਪਾਸੋਂ ਬਾਣੀ ਸੁਣ ਕਰਕੇ ਲਾਗ ਲੱਗੀ ਹੈ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜੋ ਸਹੁਰਾ ਸਾਹਿਬ ਹਨ ਬਾਬਾ ਦੇਵੀਦਾਸ ਜੀ, ਉਹ ਹਰ ਸਾਲ ਜਵਾਲਾ ਜੀ ਅਤੇ ਇਸ ਖਡੂਰ ਸਾਹਿਬ ਜੀ ਦੀਆਂ ਸੰਗਤਾਂ ਲੈ ਕਰਕੇ ਜਾਇਆ ਕਰਦੇ। ਉਹਨਾਂ ਦੇ ਚੜ੍ਹਾਈ ਕਰਨ ਉਪਰੰਤ ਸੋ ਉਹ ਸੰਗਤਾਂ ਨੇ ਸਾਰੀਆਂ ਨੇ ਆਣ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ, ਜਿਨ੍ਹਾਂ ਦਾ ਨਾਮ ਬਾਬਾ ਲਹਿਣਾ ਜੀ ਹੈ, ਬੇਨਤੀ ਕੀਤੀ ਕਿ ਤੁਸੀਂ ਸਾਡੇ ਨਾਲ ਸੁਣ ਆਪਣੇ ਸਹੁਰਾ ਸਾਹਿਬ ਦੇ ਥਾਂ 'ਤੇ ਤੁਸੀਂ ਸਾਰਿਆਂ ਨੂੰ ਨਾਲ ਅਗਵਾਈ ਕਰਕੇ ਲੈ ਕਰਕੇ ਚੱਲੋ। ਗੁਰਦੇਵ ਜੀ ਨੇ ਉਸ ਸਮੇਂ ਬਚਨ ਕੀਤੇ ਹਨ, ਭਾਈ ਜਾਵਾਂਗੇ ਜ਼ਰੂਰ, ਪਰ ਇੱਕ ਬਚਨ ਤੁਹਾਨੂੰ ਸਾਡਾ ਮੰਨਣਾ ਪਵੇਗਾ ਕਿ ਜਾਂਦਿਆਂ ਜਾਂਦਿਆਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜਾ ਕਰਕੇ ਦਰਸ਼ਨ ਦੀਦਾਰੇ ਕਰਦੇ ਅਤੇ ਆਗਾਹਾਂ ਨੂੰ ਜਾਵਾਂਗੇ। ਸੋ ਇਹ ਸਾਰੀ ਸੰਗਤ ਨੇ ਕਹਿਣ ਲੱਗੇ ਜੀ, ਤੁਸੀਂ ਜਦੋਂ ਆਗੂ ਹੀ ਹੋ ਗਏ ਤੇ ਅਸੀਂ ਤੁਹਾਡੇ ਪਿੱਛੇ ਚੱਲਣ ਵਾਲੇ ਹੋ ਗਏ, ਜਿੱਧਰ ਨੂੰ ਚੱਲੋਗੇ ਤੁਹਾਡੇ ਨਾਲ ਚੱਲਾਂਗੇ। ਸੋ ਸਤਿਗੁਰੂ ਸਾਹਿਬ ਜੀ ਸਮੇਤ ਸੰਗਤਾਂ ਤੇ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਬਾਬਾ ਬਕਾਲਾ ਸਾਹਿਬ ਬਟਾਲੇ ਦੀ ਧਰਤੀ ਨੂੰ ਲੰਘਦੇ ਹੋਏ ਕਰਤਾਰਪੁਰ ਸਾਹਿਬ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਚੱਲਣਾ ਕੀਤਾ ਹੈ। ਉਧਰੋਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਅੰਤਰਜਾਮੀ ਸਤਿਗੁਰੂ ਸਾਹਿਬ ਜੀ ਨੇ ਆਪਣੀ ਗੱਦੀ ਦੇ ਵਾਰਸ ਆਉਂਦਿਆਂ ਨੂੰ ਜਾਣ ਕਰਕੇ ਅੱਗੋਂ ਜਾ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਮਿਲੇ ਹਨ। ਉਸ ਸਮੇਂ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੋ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਹਨ, ਘੋੜੀ 'ਤੇ ਅਸਵਾਰ ਹਨ, ਗੁਰਦੇਵ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਰਾਹੀ ਜਾਣ ਕਰਕੇ ਪੁੱਛਣਾ ਕੀਤਾ, ਅੱਗੇ ਖਲੋ ਗਏ ਨੇ ਰਸਤੇ ਵਿੱਚ ਜਾ ਕਰਕੇ ਪੁੱਛਿਆ, ਕਹਿਣ ਲੱਗੇ ਕਿ ਜੀ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ 'ਤੇ ਕੌਤਕ ਕਰ ਰਹੇ ਨੇ, ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਅੱਗੇ ਰਾਹ ਦੱਸਣ ਵਾਲੇ ਹੈ ਅਤੇ ਕਿਰਪਾਲੂ ਜੀ ਦਾ ਕਰਮ ਹੀ ਇਹੋ ਹੈ, ਸਾਨੂੰ ਰਾਹ ਹੀ ਦੱਸਣ ਵਾਸਤੇ ਆਏ ਹਨ ਸੰਸਾਰ ਦੇ ਵਿੱਚ। ਇੱਥੇ ਭਾਈ ਲਹਿਣਾ ਜੀ ਨੂੰ ਸਤਿਗੁਰੂ ਸਾਹਿਬ ਜੀ ਆਪ ਰਾਹ ਦੱਸਣ ਵਾਲੇ ਹੋ ਕਰਕੇ ਕਹਿਣ ਲੱਗੇ, ਚੱਲੋ ਸਾਡੇ ਨਾਲ ਨਾਲ ਹੀ ਚੱਲੋ, ਅਸੀਂ ਤੁਹਾਨੂੰ ਉਹਨਾਂ ਦੇ ਪਾਸ ਲੈ ਜਾਂਦੇ ਹਾਂ। ਆਪ ਸਤਿਗੁਰੂ ਸਾਹਿਬ ਜੀ ਅੱਗੇ ਲੱਗ ਕਰਕੇ ਆਏ ਹਨ। ਸੋ ਆਣ ਕਰਕੇ ਜਿੱਥੇ ਸਤਿਗੁਰੂ ਸਾਹਿਬ ਜੀ ਦਾ ਅਸਥਾਨ ਹੈ ਕਰਤਾਰਪੁਰ ਸਾਹਿਬ, ਉੱਥੇ ਕਹਿ ਦਿੱਤਾ, ਭਾਈ ਪੁਰਖਾ ਇੱਥੇ ਤੂੰ ਆਪਣੀ ਘੋੜੀ ਨੂੰ ਵਿਸ਼ਰਾਮ ਕਰਵਾ ਲਾ, ਬੰਨ ਲੈ ਅਤੇ ਆਹ ਕੁਟੀਆ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੈਨੂੰ ਦਰਸ਼ਨ ਹੋ ਜਾਣਗੇ, ਇੱਥੇ ਜਾ ਕੇ ਉਹਨਾਂ ਦੇ ਦਰਸ਼ਨ ਤੂੰ ਕਰ ਲੈ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ सो घोड़ी बन करके अंदर जे समय जा करके दर्शन किते हन तानु गुरदेव सतगुरु गुरु नानक देव महाराज जी दे दीदार होए उस समय चरणा ते चित रख कर वाहेगुरु शीस रख करके बचन किते गुरदेव बड़ी वड्डी भुल हो गई है साढ़े पासों असी आप जी की बेदबी कर चुके हाँ सानू नहीं सी घोड़ी ते चढ़ के आना चाहिए उस समय सुभाविक बचन गुरदेव जी ने किते कहन लगे भाई पुरखा नाम की है कहन लगे लहणा जी उस समय बचन किते चंगा भाई फिर लहणेदार ते घोड़ियां ते चढ़ के आउंदे ने देण वाले नाल नाल चलिया करते ने कोई नहीं करतार भली करेगा कृपा करेगा धन सतगुरु साहिब श्री गुरु अंगद देव साहिब महाराज गुरु के पावन चरणा की ऐसी खिच वजी है गुरु के गुरु साहब जी दे नाल बचन बलास करदे आ पता नहीं कदों रात पै गई इत्थे विश्राम कीता भाई मणि सिंह साहब जी ने जो जन्म साखी सतगुरु साहब जी की कथा लिखी है उहदे विच बचन दसदे ने जिस समय सतगुरु साहब जी धन बाबा लहणा जी सरूप विच जिस समय सवेरे उठे हन उठ करके वेख्या एक माई गुरु के दरबार दे बाहर बौकर लाउंदी फिरदी है झाड़ू दे रही उस माई नूं जा करके पुछना कीता माता तू बड़े समय नाल आ गई है इत्थे नेड़े नगर है कोई कहन लगे नहीं बड़ी दूर तो चल करके आई अच्छा हर रोज ही इत्थे आउनी हाँ हर रोज ही इत्थे आण के सेवा करदी तू है कौन है उन्हें बचन किते मैं जिथे तुसी जा रहे से ना जिहदे दर्शना वास्ते मैं उही हाँ ये गुरु नानक देव महाराज साहब जी दे पासों ही दातां लै करके ते तुहाडे तक वरतांदी हां उस समय नाल दिया संगतां ने आख्या चलो अगे देवी दर्शनां नूं चलीए बचन किते कहन लगे जो उत्थे जाके प्राप्त होना सी साडा मसला ते इत्थे ही हल हो गया असी इत्थों आगां नूं नहीं जावांगे तुसी जिथे जाना होवे चले जावो पर सानू ये आग्या दे दवो असी गुरु साहब जी की हजूरी च रहीए धन सतगुरु साहिब श्री गुरु नानक देव साहिब महाराज जी के पावन चरण कमलों के पास रह करके सतगुरु साहब जी ने सेवा प्रारंभ की बड़ा लम्मा इतिहास गुरदेव जी का किवें गुरु का जिवें पहला बेनती की है कि गुरु साहब जी के पावन नेत्र विराग ते विवेक की मूर्त हैं गुरु के पावन करम सरवण मनन अध्यासन आप केवल कहिंदे ते सुनदे हाँ कि कन्ना ना सुनना मनना उन्हों हिरदे विच वसा करके रखना यह धन सतगुरु गुरु अंगद देव सच्चे पातशाह महाराज जी नूं ही बाणा आया जो गुरदेव जी ने बचन कर दिते हन यह बचना नूं कदी वास्ते भी सतगुरु साहब जी ने उन्हां विचों चित नहीं मोड़िया धन सतगुरु साहब जी दे पावन हथ कादे वास्ते हन दान करन लई ते सेवा करन लई गुरु के पावन चरण इन्ने उदम विच रहिंदे हन कि कृपालू सतगुरु साहिब श्री गुरु नानक देव सच्चे पातशाह महाराज जी ने जे अनेकां कौतक करदे आ सारियां सिख संगतां च आख्या जिहड़ी गंदगी वाली बाटी है जाओ गंद वाले थां तों कढ करके लियाओ वड्डे वड्डे सिखां ने मन च विचार कीती है जो बाबा बुढ़ा साहिब जी ने गुरु हरगोबिंद साहिब महाराज जी दे पास कथा सुनाई है कथा पढ़ीए कहिंदे वड्डे वड्डे सिख ना दे विच सिर फेर गए नहीं महाराज इन्नी गंदगी चों बाटी होर कोई बाटा आ जाएगा इनू आपां कढ के की करना है पर कहिंदे साहिब श्री गुरु नानक देव साहिब महाराज जी ने सारिआं दा नां नां लै लै करके कहा पर कोई नहीं तुरिया साहिब श्री गुरु अंगद देव साहिब महाराज जी वल केवल नेत्र ही कमाए ने बचन करन दी जरूरत ही नहीं पई गुरदेव जी नूं उसे वेले तत्सन जा करके वह बाटी कढ के लियाउणी फिर इसे तरीके दे नाल धन सतगुरु गुरु नानक देव साहिब महाराज जी ने होर करड़ी प्रीख्या लैण वास्ते बड़िया सिख संगतां दा आसन है करतारपुर साहब जी की धरती से सो पहला तो चौवी पैरी लंगर गुरु का दरबार में चलता है धन गुरदेव जी ने ऐसी कला वरता दिती है कि अठी पैरी लंगर कर दिता कई तो उदों ही भज गए कि सारी दिहाड़ी काम कराते ने अठी पैरी प्रशादा देंदे असी तो आए सूड़िया प्रशादे छकन ही पर हुण तो लंगर ही मस्ताने कर दिते ने फिर सोली पैरी कर दिता बत्ता बत्ती पैरां बाद इस तरीके नाल लंगर कर दिता बड़ी करड़ी प्रीख्या बाबा बुढ़ा साहब जी दे दसन मुताबक भाई बाला जी दे दसन मुताबक जिहड़ी जन्म साखी है भाई बाला जी वाली जो गुरु अंगद देव साहिब महाराज जी दे पास भी एक कथा गुरु साहब जी दे पास बाबा सो भाई बाला जी ने सुनाई उहदे अनुसार भी कि सतगुरु साहब जी ने अजिहे कौतक वरताउणे शुरू कर दिते ने कि एक दिहाड़े सतगुरु साहिब हथ विच कुतका फड़ लिया है डंडा मोटा एक छुरी ला ली कमर कस्से दे विच एक कुत्ता नाल ਸੋ ਇਸੇ ਤਰੀਕੇ ਦੇ ਨਾਲ ਦੋ ਕੁੱਤੀਆਂ ਪਕੜ ਕਰਕੇ ਸਤਿਗੁਰੂ ਸਾਹਿਬ ਸ਼ਿਕਾਰੀਆਂ ਵਾਲਾ ਜਿਹਨੂੰ ਆਪਾਂ ਪੜ੍ਹਨੇ ਧਾਨਕ ਰੂਪ ਰਹਿਆ ਕਰਤਾਰ, ਸੋ ਅਜਿਹਾ ਸਰੂਪ ਬਣਾ ਕਰਕੇ ਚੱਲ ਪਏ ਨੇ ਜੰਗਲ ਵਾਲੇ ਪਾਸੇ ਨੂੰ। ਜਿਹੜਾ ਅੱਗੋਂ ਆਣ ਕਰਕੇ ਗੁਰੂ ਕੇ ਚਰਨਾਂ ਨੂੰ ਹੱਥ ਲਾਉਣਾ ਚਾਹੁੰਦਾ, ਸਤਿਗੁਰੂ ਸਾਹਿਬ ਜੀ ਉਹਦੇ ਲੱਕ ਦੇ ਵਿੱਚ ਬੜੇ ਜ਼ੋਰ ਜ਼ੋਰ ਦੀ ਡੰਡੇ ਮਾਰਦੇ ਹਨ। ਜਦੋਂ ਡਾਂਗਾਂ ਮਰਨ ਲੱਗੀਆਂ ਉਦੋਂ ਕਈ ਉਦੋਂ ਛੱਡ ਕੇ ਭੱਜ ਗਏ। ਫਿਰ ਇਸੇ ਤਰੀਕੇ ਦੇ ਨਾਲ ਲੰਗਰ ਦੇ ਪਹਿਰੇ ਮਸਤਾਨੇ ਹੋਣੇ ਤੇ ਚਲੇ ਗਏ। ਔਰਤ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਦੱਸੇ ਨੇ ਕਿ ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਤੇ ਬਾਬਾ ਲਹਿਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ, ਇਹ ਚਾਰ ਸਿੱਖ ਹੀ ਸਤਿਗੁਰੂ ਸਾਹਿਬ ਜੀ ਦੇ ਪਾਸ ਰਹਿ ਗਏ, ਬਾਕੀ ਸਾਰੇ ਦੇ ਸਾਰੇ ਹੀ ਇੱਥੋਂ ਚਲੇ ਗਏ ਹਨ। ਉਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੋਰ ਪ੍ਰੀਖਿਆ ਔਖੀ ਕਰ ਦਿੱਤੀ। ਗੁਰਦੇਵ ਨਾਲ ਲੈ ਕਰਕੇ ਗਏ ਨੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੋਂ ਥੋੜ੍ਹੀ ਜਿਹੀ ਹਟਵੇਂ। ਉੱਥੇ ਦੂਰ ਵੇਖਿਆ ਇੱਕ ਮੁਰਦਾ ਚਿਖਾ ਦੇ ਉੱਤੇ ਪਿਆ ਹੋਇਆ। ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ ਤੁਸੀਂ ਸਾਡੇ ਸਿੱਖ ਸਦਵਾਉਂਦੇ ਹੋ, ਕਹਿੰਦੇ ਹੋ ਅਸੀਂ ਤੁਹਾਡੇ ਹੁਕਮ ਵਿੱਚ ਹਾਂ, ਜਿਹੜੇ ਸਾਡੇ ਹੁਕਮ ਵਿੱਚ ਨੇ ਜਾਓ ਉਹ ਮੁਰਦੇ ਨੂੰ ਜਾ ਕੇ ਛਕ ਲਓ। ਸੋ ਉਸ ਸਮੇਂ ਬਾਬਾ ਜੀ ਨੇ ਬਚਨ ਦੱਸੇ ਨੇ ਕਿ ਸਾਰੇ ਮੈਂ ਭਾਈ ਭਗੀਰ ਤੇ ਭਾਈ ਸਧਾਰਨ ਜੀ ਝਾੜੀਆਂ ਦੇ ਉੱਲੇ ਹੋ ਗਏ ਕਿ ਸਤਿਗੁਰੂ ਸਾਹਿਬ ਜੀ ਦਾ ਇਹ ਬਚਨ ਕਿਸੇ ਨਾ ਕਿਸੇ ਤਰੀਕੇ ਨਾਲ ਟਾਲੀ ਜਾਵੇ। ਉਸ ਸਮੇਂ ਸਹਿਬ ਬਾਬਾ ਲਹਿਣਾ ਜੀ ਜਾ ਕਰਕੇ ਉਹ ਮੁਰਦੇ ਦੇ ਪ੍ਰਕਰਮਾ ਕਰਨ ਲੱਗ ਪਏ, ਉਹਦੇ ਪਾਸ ਚਲੇ ਗਏ ਹਨ। ਸੋ ਗੁਰਦੇਵ ਜੀ ਨੇ ਉੱਚੀ ਆਵਾਜ਼ ਦੇ ਕੇ ਕਿਹਾ, ਭਾਈ ਪੁਰਖਾ ਕੀ ਸੋਚਦਾ? ਕਹਿੰਦੇ ਹੁਕਮ ਤੇ ਮਹਾਰਾਜ ਆਪ ਜੀ ਦਾ ਮੰਨ ਰਹੇ ਹਾਂ, ਪਰ ਆਪ ਜੀ ਨੇ ਇਹ ਹੁਕਮ ਨਹੀਂ ਕੀਤਾ ਕਿ ਕਿਸ ਪਾਸਿਓਂ ਇਹਨੂੰ ਛਕਣਾ ਸ਼ੁਰੂ ਕਰਨਾ, ਪੈਰਾਂ ਵਾਲੇ ਪਾਸਿਓਂ ਤੇ ਸਿਰ ਵਾਲੇ ਪਾਸੇ। ਉਸ ਸਮੇਂ ਕਹਿਣ ਲੱਗੇ ਪੈਰਾਂ ਵਾਲੇ ਪਾਸਿਓਂ ਇਹ ਚਾਦਰ ਹਟਾ ਕੇ ਤੇ ਛਕਣਾ ਕਰ। ਜਿਸ ਸਮੇਂ ਕਹਿੰਦੇ ਚਾਦਰ ਹਟਾਈ ਤੇ ਕੜਾ ਪ੍ਰਸ਼ਾਦ ਉੱਥੇ ਉਹਨਾਂ ਨੂੰ ਨਜ਼ਰੀ ਆਇਆ ਹੈ, ਪਰ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਉਹ ਸਾਰੀ ਜਿਹੜੀ ਲੀਲਾ ਰਚੀ ਹੋਈ ਸੀ ਸਾਰੀ ਅਲੋਪ ਇੱਕਦਮ ਕਰ ਦਿੱਤੀ। ਇਵੇਂ ਸਾਰੀਆਂ ਪ੍ਰੀਖਿਆ ਸਤਿਗੁਰੂ ਸਾਹਿਬ ਜੀ, ਧੰਨ ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਾਵਨ ਜੋਤੀ ਜੋ ਸਮਾਵਣ ਦਾ ਪੁਰਬ ਹੈ, ਜਦੋਂ ਸਾਰਿਆਂ ਹੀ ਪਾਸੋਂ ਸਤਿਗੁਰੂ ਸਾਹਿਬ ਜੀ ਪਾਸ ਹੋ ਗਏ ਭਾਈ, ਉਸ ਸਮੇਂ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਤੁਸੀਂ ਸਾਡੀ ਗੱਦੀ ਦੇ ਵਾਰਸ ਹੋ, ਪਰ ਸਾਡਾ ਹੁਕਮ ਹੈ ਤੁਸੀਂ ਖਡੂਰ ਸਾਹਿਬ ਜਾ ਕਰਕੇ ਵਸਣਾ ਕਰੋ। ਗੁਰੂ ਕਾ ਹੁਕਮ ਮੰਨ ਕਰਕੇ ਸਤਿਗੁਰੂ ਸਾਹਿਬ ਜੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਣ ਕਰਕੇ ਰਹਿਣਾ ਕੀਤਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇੱਥੇ ਰਹਿੰਦਿਆਂ ਹੋਇਆਂ ਚਿੱਤ ਵਿੱਚ ਹਰ ਸਮੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਤਲਬ, ਗੁਰੂ ਕੇ ਦੀਦਾਰਿਆਂ ਦੀ ਤਲਬ ਬਣੀ ਰਹਿੰਦੀ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਭਾਈ ਬਾਲਾ ਜੀ ਸਮੇਤ ਆਪ ਆਣ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਭਾਈ ਖਡੂਰ ਸਾਹਿਬ ਜੀ ਦੀ ਧਰਤੀ, ਜੋ ਤਪਿਆਣਾ ਸਾਹਿਬ ਜਿਸ ਸਥਾਨ ਦੇ ਉੱਤੇ ਹੈ, ਉੱਥੇ ਆਣ ਕਰਕੇ ਦਰਸ਼ਨ ਦੀਦਾਰੇ ਦਿੱਤੇ ਹਨ। ਉੱਥੇ ਆਣ ਕਰਕੇ ਬਚਨ ਬਲਾਸ ਸਤਿਗੁਰੂ ਸਾਹਿਬ ਜੀ ਨਾਲ ਕੀਤੇ, ਦਰਸ਼ਨ ਦੇ ਕਰਕੇ ਨਿਹਾਲ ਕੀਤਾ ਹੈ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ। ਫਿਰ ਇੱਥੋਂ ਹੀ ਸਤਿਗੁਰੂ ਸਾਹਿਬ ਜੀ ਜਦੋਂ ਵਾਪਸ ਚੱਲੇ ਨੇ, ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਬਾਬਾ ਲਹਿਣਾ ਜੀ ਸਤਿਗੁਰੂ ਸਾਹਿਬ ਜੀ ਦੇ ਨਾਲ ਚੱਲੇ ਹਨ। ਉਸ ਸਮੇਂ ਇਹ ਨਾਮ ਇਵੇਂ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਜਿਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਹੀ ਆਪਣਾ ਜੀਵਨ ਜਿਉਣਾ ਬਤੀਤ ਕਰ ਦਿੱਤਾ, ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਬਚਨ ਕਰਕੇ ਆਪ ਨਾਮ ਗੁਰੂ ਸਾਹਿਬ ਜੀ ਦਾ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਅੰਗਦ ਆਪ ਰੱਖਿਆ। ਬਚਨ ਕੀਤੇ ਹਨ ਕਿ ਤੁਸੀਂ ਸਾਡੇ ਅੰਗਾਂ ਚੋਂ ਹੀ ਪ੍ਰਗਟ ਹੋਏ, ਜਿਵੇਂ ਸੋ ਸ਼ਿਵਜੀ ਦੇ ਪਾਵਨ ਸੀਸ ਵਿੱਚੋਂ ਗੰਗਾ ਨਿਕਲਦੀ ਹੈ, ਇਵੇਂ ਤੁਸੀਂ ਸਾਡੇ ਅੰਗਾਂ ਚੋਂ ਪੈਦਾ ਹੋਏ ਹੋ, ਸਾਡਾ ਹੀ ਸਰੂਪ ਹੋ, ਤੁਹਾਡਾ ਨਾਮ ਅੱਜ ਤੋਂ ਅਸੀਂ ਅੰਗਦ ਰੱਖਦੇ। ਐਸੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਿਵੇਂ ਗੁਰੂ ਕਾ ਹੁਕਮ ਮੰਨਦੇ ਨੇ? ਜਿਸ ਸਮੇਂ ਕਹਿੰਦੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਵਾਪਸ ਚੱਲੇ ਹਨ, ਉਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਨਾਲ ਬਾਬਾ ਲਹਿਣਾ ਜੀ ਚੱਲੇ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨਾਲ ਨਾਲ ਚੱਲ ਰਹੇ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕੁਝ ਥੋੜ੍ਹੀ ਦੂਰੀ ਤੇ ਜਾ ਕੇ ਕਹਿਣ ਲੱਗੇ, ਭਾਈ ਪੁਰਖਾ ਤੂੰ ਹੁਣ ਇੱਥੇ ਬੈਠ ਜਾ। ਜਿਸ ਸਥਾਨ ਤੇ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਉਸ ਸਥਾਨ ਤੇ ਗੁਰਦੁਆਰਾ ਤਪ ਅਸਥਾਨ ਸਾਹਿਬ ਖਡੂਰ ਸਾਹਿਬ ਜੀ ਦੀ ਧਰਤੀ ਤੇ ਉਹਦੇ ਪਾਵਨ ਦੀਦਾਰ ਆਪਾਂ ਕਰ ਸਕਦੇ ਹਾਂ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ 6 ਮਹੀਨਿਆਂ ਤੱਕ ਗੁਰੂ ਕੇ ਬਚਨ ਹੋਣ ਤੋਂ ਉੱਥੇ ਬੈਠ ਕੇ ਬੰਦਗੀ ਕਰਦੇ ਰਹੇ। ਫਿਰ ਦੁਬਾਰਾ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਣ ਕੇ ਬੜਾ ਪ੍ਰੇਮ ਕੀਤਾ, ਫਿਰ ਵਾਪਸ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੋਂ ਆਏ ਨੇ, ਭਾਈ ਪੁਰਖਾ ਤੂੰ ਬੜਾ ਪ੍ਰੇਮ ਨਾਲ ਸਾਡਾ ਬਚਨ ਮੰਨਿਆ। ਉੱਥੋਂ ਨਾਲ ਲੈ ਕਰਕੇ ਜੋ ਇਹ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਬੇਰ ਹੈ, ਇੱਥੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕਰਕੇ ਆਏ ਹਨ ਸਮੇਤ ਭਾਈ ਬਾਲਾ ਜੀ। ਇੱਥੇ ਆਣ ਕਰਕੇ ਆਸਣ ਸਤਿਗੁਰੂ ਸਾਹਿਬ ਜੀ ਨੇ ਕੀਤਾ ਹੈ। ਐਸੇ ਕਿਰਪਾਲੂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਦੇ ਵਾਰਸ ਗੁਰੂ ਕਈ ਅੰਗ ਸਰੂਪ ਹੋ ਕਰਕੇ ਪ੍ਰਗਟ ਹੋਏ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਗੁਰਤਾ ਦੇ ਕਰਕੇ ਤੇ ਜੋਤੀ ਜੋ ਸਮਾਉਣਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਇਤਨਾ ਵਰਾਗ ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਧਾਰਨ ਕੀਤਾ ਹੈ। ਖਡੂਰ ਸਾਹਿਬ ਆਣ ਕਰਕੇ ਮਾਤਾ ਸਭਰਾਈ ਜੀ ਨੂੰ ਬਚਨ ਕੀਤੇ, ਸਾਡਾ ਚਿੱਤ ਨਹੀਂ ਕਰਦਾ ਕਿਸੇ ਨੂੰ ਮਿਲਣ। ਸੋ ਉਸ ਸਮੇਂ ਆਪਣੇ ਆਪ ਨੂੰ ਇੱਕ ਅੰਦਰ ਚ ਬੰਦ ਕਰਵਾ ਲਿਆ ਤੇ ਮਾਤਾ ਜੀ ਨੂੰ ਕਹਿ ਦਿੱਤਾ ਬਾਹਰੋਂ ਇੱਥੇ ਲੇਪ ਲਾ ਦਵੋ, ਇਹਦਾ ਦਰਵਾਜ਼ਾ ਵੀ ਬਾਹਰੋਂ ਨਾ ਦਿਸੇ। ਸਿੱਖ ਸੰਗਤਾਂ ਗੁਰਦੇਵ ਜੀ ਦੇ ਦੀਦਾਰ ਕਰਨਾ ਚਾਹੁੰਦੀਆਂ ਨੇ ਪਰ ਦਰਸ਼ਨ ਨਹੀਂ ਹੁੰਦੇ ਕਿਤੇ ਵੀ। ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ, ਧੰਨ ਹਨ ਗੁਰਸਿੱਖੋ ਬਾਬਾ, ਬਾਬਾ ਬੁੱਢਾ ਸਾਹਿਬ ਜੀ ਕਿੰਨੀ ਕੁ ਮਹਿਮਾ ਸਤਿਗੁਰੂ ਸਾਹਿਬ ਜੀ ਦੀ ਕਰੀਏ, ਅੱਜ ਵੀ ਸਿੱਖ ਦਾ ਚਿੱਤ ਕਿਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਡੋਲਦਾ ਹੋਵੇ। ਧੰਨ ਬਾਬਾ ਬੁੱਢਾ ਸਾਹਿਬ ਜੀ ਚੇਤੀ ਆ ਜਾਵਣ ਤੇ ਗੁਰਸਿੱਖ ਦੀ ਟੁੱਟੀ ਹੋਈ ਸ਼ਰਧਾ ਹੀ ਵੱਧ ਜਾਂਦੀ। ਐਸੇ ਬਾਬਾ ਬੁੱਢਾ ਸਾਹਿਬ ਜੀ ਹਨ, ਇਵੇਂ ਮੰਨ ਲਈਏ ਕਿ ਗੁਰਸਿੱਖਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਨਾਲ ਜੋੜਨ ਦਾ ਜ਼ਰੀਆ ਹੀ ਬਾਬਾ ਬੁੱਢਾ ਸਾਹਿਬ ਜੀ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਆਪ ਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ ਚੱਲੇ। ਆਓ ਕਿਰਪਾਲੂ ਜੀ ਦੇ ਦਰਸ਼ਨ ਕਰਦੇ ਹਾਂ। ਗੁਰੂ ਕੇ ਹੁਕਮ ਅਨੁਸਾਰ ਖਡੂਰ ਸਾਹਿਬ ਹੀ ਰਹਿੰਦੇ ਹੋਣਗੇ, ਗੁਰੂ ਕਾ ਹੁਕਮ ਮੰਨਣ ਵਾਲੇ ਹਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਕਿੱਥੇ ਜਾਣਗੇ। ਜਾ ਕਰਕੇ ਵੇਖਿਆ ਹੈ ਕਿਤੇ ਸਤਿਗੁਰੂ ਸਾਹਿਬ ਜੀ ਲੱਭਦੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਘਰ ਵਿੱਚ ਉਹ ਛੋਟਾ ਜਿਹਾ ਕਮਰਾ ਵੇਖ ਕਰਕੇ ਕਿਹਾ, ਕਹਿੰਦੇ ਇਹਦੇ ਦਰਵਾਜ਼ੇ ਨੂੰ ਨਵਾਂ ਹੀ ਸੁਲੇਪ ਕੀਤਾ ਗਿਆ, ਇਹ ਦਰਵਾਜ਼ਾ ਖੋਲੇ। ਜਿਸ ਸਮੇਂ ਦਰਵਾਜ਼ਾ ਖੋਲਿਆ ਅੱਗੇ ਅੰਦਰ ਜਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਪਦਮ ਆਸਣ ਲਾ ਕਰਕੇ ਬੰਦਗੀ ਵਿੱਚ ਲੀਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸੁਭਾਇਮਾਨ ਹਨ। ਚਰਨਾਂ ਤੇ ਨਮਸਕਾਰ ਕੀਤੀ, ਨਾਲ ਬਚਨ ਕੀਤੇ, ਮਹਾਰਾਜ ਤੁਹਾਨੂੰ ਗੁਰਤਾ ਗੱਦੀ ਸਿੱਖ ਸੰਗਤਾਂ ਦਾ ਭਲਾ ਕਰਨ ਵਾਸਤੇ, ਸਾਡੀ ਕਲਿਆਣ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਗਏ ਨੇ। ਆਓ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿਓ, ਸਾਡੀ ਕਲਿਆਣ ਕਰੋ ਸਤਿਗੁਰੂ ਸਾਹਿਬ ਜੀ। ਇਵੇਂ ਲੋਕੇ ਬੈਠਿਆਂ ਸਰਨਾ ਨੇ, ਧੰਨ ਗੁਰੂ ਸਾਹਿਬ ਜੀ ਤੇ ਧੰਨ ਗੁਰੂ ਕੇ ਸਿੱਖ ਖਾਲਸਾ ਜੀਓ, ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਗੁਰੂ ਕੀਆਂ ਪਿਆਰੀਆਂ ਸਿੱਖ ਸੰਗਤਾਂ, ਗੁਰੂ ਕੇ ਪਿਆਰ ਵਾਲੇ ਸਿੱਖਾਂ ਦੇ ਦਰਸ਼ਨ ਦੀਦਾਰ ਗੁਰੂ ਸਾਹਿਬ ਜੀ ਨੇ ਕੀਤੇ ਨੇ। ਬੜੇ ਚਿੱਤ ਪ੍ਰਸੰਨ ਹੋਇਆ, ਸਾਰਿਆਂ ਨੂੰ ਮਿਲ ਕਰਕੇ ਬੜੇ ਆਨੰਦਿਤ ਹੋਏ ਨੇ। ਬਾਹਰ ਆਣ ਕੇ ਬੈਠੇ ਨੇ ਸਿੱਖ ਸੰਗਤਾਂ ਵਿੱਚ, ਉਸ ਸਮੇਂ ਵਿਰਾਗ ਦੇ ਵਿੱਚ ਆਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਉਚਾਰਨ ਕੀਤੇ ਨੇ ਆਪਾਂ ਪੜ੍ਹਦੇ ਹਾਂ। ਜਿਸ ਪਿਆਰੇ ਸੁਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਇਹ ਬਚਨ ਸ੍ਰੀ ਰਾਗ ਜੀ ਦੀ ਵਾਰ ਵਿੱਚ ਸਤਿਗੁਰੂ ਸਾਹਿਬ ਜੀ ਦਾ ਪਾਵਣ ਆਉਂਦਾ ਹੈ। ਫਿਰ ਇਸੇ ਤਰੀਕੇ ਦੇ ਨਾਲ ਬਚਨ ਕੀਤੇ ਨੇ, ਪਾਵਣ ਬਾਣੀ ਉਚਾਰਨ ਕੀਤੀ ਹੈ। ਕਿਸ ਹੀ ਕੋਈ ਕੋਏ ਮੰਜ ਨਮਾਣੀ ਹਿੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾ ਲੱਗ ਚਿੱਤ ਨਾ ਆਵੇ। ਇਹ ਪਾਵਣ ਬਚਨ ਕਰਕੇ ਸਤਿਗੁਰੂ ਸਾਹਿਬ ਜੀ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਦੀ ਕਲਿਆਣ ਕਰਨੀ ਆਰੰਭ ਕੀਤੀ। ਅਨੇਕਾਂ ਕੌਤ ਖਡੂਰ ਸਾਹਿਬ ਜੀ ਦੀ ਪਾਵਣ ਧਰਤੀ ਤੇ ਰਹਿ ਕਰਕੇ ਕੀਤੇ। ਇਸੇ ਤਰੀਕੇ ਦੇ ਨਾਲ ਗੁਰੂ ਕੀ ਮਹਿਮਾ ਜਾਣ ਕਰਕੇ ਸਿੱਖ ਸੰਗਤਾਂ ਦੂਰੋਂ ਦਰੇਡਿਓਂ ਆਣ ਕਰਕੇ ਗੁਰੂ ਕੇ ਦਰਸ਼ਨ ਕਰਦੀਆਂ ਹਨ। ਇੱਥੋਂ ਦਾ ਰਹਿਣ ਵਾਲਾ ਜੋਗੀ ਗੁਰੂ ਸਾਹਿਬ ਜੀ ਦੇ ਨਾਲ ਈਰਖਾ ਕਰਨ ਲੱਗਾ। ਇੱਕ ਸਮੇਂ ਬਹੁਤੀ ਔੜ ਲੱਗ ਗਈ, ਮੀਂਹ ਨਾ ਪਿਆ ਕੋ ਸਮਾਂ, ਇਲਾਕੇ ਦੇ ਜੱਟ ਜ਼ਿਮੀਂਦਾਰ ਜਿਹੜੇ ਸਨ ਬਹੁਤੇ ਖਹਿਰੇ ਇੱਥੇ ਵਸਣ ਵਾਲੇ ਨੇ ਖਡੂਰ ਸਾਹਿਬ ਜੀ ਦੇ, ਉਹਨਾਂ ਨੇ ਜਾ ਕਰਕੇ ਇਹ ਜੋਗੀ ਨੂੰ ਆਖਿਆ, ਕਹਿਣ ਲੱਗੇ ਜੋਗੀ ਜੀ ਤੁਸੀਂ ਬੜੀਆਂ ਕਿਰਪਾ ਕਰਦੇ ਜੀ, ਆਹ ਮੀਂਹ ਵੀ ਪਵਾ ਦਵੋ, ਬੜਾ ਸਮਾਂ ਹੋਇਆ ਮੀਂਹ ਨਹੀਂ ਪਿਆ। ਇਹ ਜੋਗੀ ਈਰਖਾ ਦਾ ਮਾਰਿਆ ਉਸ ਸਮੇਂ ਬਚਨ ਕਰਨ ਲੱਗਾ, ਕਹਿਣ ਲੱਗਾ ਭਾਈ ਮੀਂਹ ਮੈਂ ਕਿੱਥੋਂ ਪਵਾ ਦੇਵਾਂ, ਤੁਸੀਂ ਇੱਕ ਗ੍ਰਸਤੀ ਦੀ ਪੂਜਾ ਕਰਦੇ ਜੇ, ਤੁਸੀਂ ਖਡੂਰ ਸਾਹਿਬ ਵਾਲੇ ਤੇ ਘੱਟ ਜਾਂਦੇ ਜੇ, ਬਾਹਰੋਂ ਬੜੇ ਲੋਕ ਉਹਦੇ ਪਾਸ ਆਉਂਦੇ ਨੇ, ਮੈਂ ਤਿਆਗੀ ਵਿਰਾਗੀ ਹੋ ਕਰਕੇ ਬ੍ਰਗਤ ਹੋ ਕਰਕੇ ਬੈਠਾ, ਮੇਰੇ ਵੱਲ ਕੋਈ ਆਉਂਦਾ ਨਹੀਂ, ਜਦੋਂ ਗ੍ਰਸਤੀਆਂ ਦੀ ਪੂਜਾ ਕਰੋਗੇ ਤੇ ਇਹੋ ਜਿਹੀਆਂ ਮਾਰਾਂ ਤੇ ਤੁਹਾਨੂੰ ਚੱਲਣੀਆਂ ਹੀ ਪੈਣਗੀਆਂ। ਕਹਿਣ ਲੱਗੇ ਅੱਛਾ ਜੋਗੀ ਜੀ, ਤਾਂ ਭਾਅ ਜੀ ਦੱਸੋ ਅਸੀਂ ਕੀ ਕਰੀਏ। ਕਹਿੰਦੇ ਐਵੇਂ ਕਰੋ, ਇਹਨਾਂ ਨੂੰ ਨਗਰ ਚੋਂ ਬਾਹਰ ਜਾਣ ਲਈ ਕਹਿ ਦਿਓ। ਸੋ ਉਸ ਸਮੇਂ ਸਤਿਗੁਰੂ ਸਾਹਿਬ ਜੀ ਦੇ ਪਾਸ ਜਾ ਕਰਕੇ ਇਹਨਾਂ ਨੇ ਮੂਰਖਤਾਈ ਵਿਖਾਉਂਦਿਆਂ ਹੋਇਆਂ ਇਹਨਾਂ ਜੱਟਾਂ ਨੇ ਜਾ ਕਰਕੇ ਕਹਿ ਦਿੱਤਾ, ਮਹਾਰਾਜ ਤੁਸੀਂ ਨਗਰ ਛੱਡ ਕੇ ਚਲੇ ਜਾਓ। ਪੁੱਛਿਆ ਕਾਰਨ, ਕਹਿੰਦੇ ਜੀ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈਂਦਾ। ਮਹਾਰਾਜ ਕਹਿੰਦੇ ਪਰੂ ਪਰਾਰ ਵੀ ਪਿਆ ਸੀ, ਹੁਣ ਵੀ ਪੈ ਜਾਵੇਗਾ, ਏਡੀ ਕਿਹੜੀ ਗੱਲ ਹੈ। ਕਹਿਣ ਲੱਗੇ ਨਹੀਂ ਜੀ, ਸਾਨੂੰ ਇੰਨਾ ਪਤਾ, ਤੁਸੀਂ ਜਾਵੋਗੇ ਤੇ ਮੀਂਹ ਪਵੇਗਾ। ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਨਾਲ ਲੈ ਕਰਕੇ ਇੱਥੋਂ ਕੁਝ ਦੂਰੀ ਤੇ ਜਾ ਕਰਕੇ ਗੁਰਦੇਵ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਉਸ ਸਮੇਂ ਥੋੜੇ ਕਾਲੇ ਸੁਭਾਅ ਵਿੱਚ ਆਏ ਨੇ, ਗੁਰਦੇਵ ਜੀ ਨੇ ਅੱਖ ਦੀ ਸੈਣਤ ਨਾਲ ਰੋਕ ਦਿੱਤਾ, ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ, ਇਹ ਤੇ ਤਪੇ ਦੇ ਪ੍ਰੇਰੇ ਹੋਏ ਸਾਨੂੰ ਇਵੇਂ ਕਹੀ ਜਾ ਰਹੇ ਨੇ, ਚਲੋ ਚੱਲੀਏ। ਗੁਰੂ ਦੀਆਂ ਸਿੱਖ ਸੰਗਤਾਂ ਨੇ ਪਾਵਣ ਸਤਿਗੁਰੂ ਸਾਹਿਬ ਜੀ ਦਾ ਆਸਣ अपने मोढ़ियां ते चुक लिया। कृपालू सतगुरु साहब जी इथों थोड़ी दूर जा करके गुरु साहब जी ने अपना डेरा किया है। उधरों साहिब श्री गुरु अमरदास सच्चे पातशाह महाराज जिन्हां नूं हुक्म दे करके ये क्या होया सी, पुरखा तू रात वेले गोइंदवाल साहब जा करके निवास करना है ते सवेरे साडे पास आ जाए। वह गुरु का हुक्म मन के सवेरे जे समय गोइंदवाल साहब जी तो वापस खडूर साहब जी की धरती से आए है, आण के तकिया है कि सतगुरु गुरु अंगद देव साहब महाराज जी की दीदार नहीं हुंदी। पुछिया उस समय कहन लगे ओए सतगुरु साहब जी कित्थे गए, दसिया है कि तपे ने बचन किए सन कि इतों जो गुरु साहब चल जाण तो मीह पै जाएगा। कहन लगे फिर मीह पै गया भाई, कहिंदे नहीं मीह मूँह ते कोई नहीं पिया। कहन लगे फिर मूर्खो गुरु साहब जी की इन्नी वड्डी अवग्या तुहानू की लोड़ सी करन दी। कहन लगे जी असी तो जिमीदार हैं, सानू तो मीह दे नाल पाया। कहन लगे गुरु साहब जी की एडी बेदबी की है, तुसी ते ए कार्ज ते गुरु के सिख ही कर सकते। गुरु अमरदास साहब महाराज जी ने बचन की, कहन लगे जी गुरु के सिख कर सकते ने, कहिंदे जे नहीं परतावा आउंदा ते जाओ तपे नूं बाहर कढ के लियावो उहदे डेरे चों ते बदल आ जाणगे उसे। ये सारे जिमीदार जाके कहन लगे तपा जी आ माड़ा जिहा तुसी अपनी कुटिया चों बाहर आओगे, ये मनदा नहीं। किसी ने लत्तां फड़ियां, किसी ने बाहवां फड़ियां, चुक के बाहर लै आंदा। जे समय बाहर लिया बड़ियां कालियां कटावां चढ़ के आ गई, यकीन हो गया। कहन लगे हुण की करिए जी, कहिंदे जिहड़ी पैली विच लै जावोगे उसे च मीह पई जावे। सो उस समय लै के जे समय पैलियां च गए ने बड़ी जोर दी मीह पैंदा है, खिच धूप पै गई, कितें मेरी ना सुकी रह जावे, कितें मेरी ना सुकी रह जावे, बड़ा अगों सो अड़ब सुभा कर करके पैंदा। पर खिच धू दे विच इह मूर्ख जट्टां दे हत्थ आया होया उत्थे ही मारिया गया, खिच धू दे विच इहदा अंत हो गया। तां सतगुरु गुरु अमरदास साहिब महाराज सारियां संगतां खडूर साहिब जी दीआं नाल लै के इन्हां नूं कहण लगे बेवकूफ एडी वड्डी भुल तुसीं कीती, आओ गुरु अंगद देव साहिब महाराज जी को जाके अपनी भुल बख्शा लो। कृपालू सतगुरु साहिब जी दे पास सारियां नूं नाल लै करके पहुंचे। जिस समय उत्थे पहुंचे हन गुरदेव सतगुरु साहिब जी ने अपना मुख जिस पास्यों सतगुरु गुरु अमरदास साहिब महाराज जी आ रहे सन उधरों दूसरे पासे नूं कर लिया। सतगुरु साहिब दूजे पासे होए ने, दूजे पासे नूं घुमा लिया। सो दूजे पासे हो करके दर्शन दीदार करना चाहुंदे ने, गुरदेव अपने दर्शन करने नहीं देंदे। उस समय पिठ वाले पासे खलो के गुरदेव जी ने बेनती की, महाराज मेरी भुल बख्श दवो, कृपा करो, आप दयालता करो, आप दयालु हो, जे मैं भुल गया तो मैनूं माफ कर दिया। बचन किते सो ओ तपा ते हंकार दा मारिया होया सी, ईरखा दा मारिया होया सी, तुहानू किसे तरीके दे नाल ये शक्ति नहीं सी विखालनी चाहीदी, महाराज मेरे कोलों भुल हो गई। उस समय गुरु अंगद देव साहिब महाराज जी ने गुरु अमरदास साहिब महाराज जी नूं भी बख्शिया, इन्हां जटां नूं भी बख्शिया, ते नाल बचन किते हन मंत्री होए अठुहियां नागी दज्जै आए। सो के कहिंदे मंत्री सी अठुहियां दा, सप्पां नूं पकड़ना चाहुंदा सी, गुरु के सिखां दे बचनां नाल ही संसार तों चला गया। ऐसे कौतक ऐसियां खेडां करन वाले सतगुरु साहिब जी ने ओटक पाई। 1609 बिक्रमी नूं सतगुरु साहिब जी ने अज दे दिहाड़े चेत सुदी 4 नूं सतगुरु साहिब जी ने इस संसार तों ज्योति जोत समाउण लई धन सतगुरु गुरु अमरदास सच्चे पातशाह महाराज जी नूं गुरता गद्दी दे वारस बना के अज दे दिहाड़े बड़ा वड्डा लंगर सतगुरु साहिब जी ने चलाया है। कृपालू सतगुरु साहिब जी ने जिस समय सचखंड गमन की तैयारी की है उस समय कई सिखां दे मन च संसा आ गया। कहन लगे धन सतगुरु गुरु नानक देव साहिब महाराज जी सन शरीर ज्योति जो समाए सन, जे सतगुरु साहिब जी शरीर इत्थे छड गए तो यह मन्नांगे इन्हां विच कुछ कमी सी। उस समय कृपालू सतगुरु साहिब जी ने जे कितें मन च संसा रह जांदा, प्यारे खालसा जीओ बाबा मरदाना जी दे नाल गुरदेव गुरु नानक देव साहिब महाराज जी दे बचन हन, उह सिखणी जिस दे चित विच संसा नहीं उह गुरु नहीं जिहड़ा संसा मेट ना सकदा। सिख हरेक संसे दा भरिया होया है, जे गुरु संसा नहीं मका सकदा ते गुरु नूं गुरु नहीं कहा जा सकदा। कृपालू सतगुरु साहिब जी कारण की, जे संसा रह गया ते इह सिखां दी कल्याण नहीं हो सकदी। जिस सिख दे चित विच संसा रह जावे वो कल्याण तो वांझा हो जाता है। गुरदेव जी ने कहिंदे उस समय सो संघासन ते बैठिया होया ही अपना शरीर अलोप कर लिया। तां सतगुरु गुरु अमरदास सच्चे पातशाह महाराज लंगर विच सन, सिख संगतां ने जाके दस्या महाराज जी ने शरीर अलोप किया है। उस समय सतगुरु गुरु अमरदास साहिब महाराज जी ने लंगर चो आण करके अरदास की, महाराज आप अपने दर्शन दीदारे दवो, संसार की मर्यादा नूं आप ही बनाउण वाले हो,
ਆ ਬਣਾ ਕਰਕੇ ਰੱਖੋ। ਉਸ ਸਮੇਂ ਸਤਿਗੁਰੂ ਸਾਹਿਬ ਜੀ ਮੁੜ ਸਰੀਰ ਪ੍ਰਗਟ ਕਰਕੇ ਬਚਨ ਕੀਤੇ। ਭਾਈ ਪੁਰਖਾਂ ਸਿੱਖਾਂ ਦੇ ਮਨ ਵਿੱਚ ਸੰਸਾ ਸੀ ਇਹ ਗੱਲ ਦਾ, ਤਾਂ ਕਰਕੇ ਸਰੀਰ ਅਲੋਪ ਕੀਤਾ। ਨਹੀਂ ਮਹਾਰਾਜ, ਆਪ ਮਰਿਆਦਾ ਪੁਰਸ਼ੋਤਮ ਹੋ, ਆਪ ਕਿਰਪਾ ਕਰੋ ਇਸ ਸਰੀਰ ਨੂੰ ਇਵੇਂ ਇੱਥੇ ਸਾਡੇ ਦਰਸ਼ਨਾਂ ਵਾਸਤੇ ਛੱਡ ਕਰਕੇ ਇਹਦਾ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਉਵੇਂ ਮਰਿਆਦਾ ਨਿਭਾਈ ਜਾਵੇਗੀ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ। ਸੋ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸਾਰਿਆਂ ਦੇ ਸੰਸੇ ਮੁਕਾ ਕਰਕੇ, ਜਿਵੇਂ ਅੱਜ ਸਾਡੇ ਵੀ ਸੰਸੇ ਮੁਕਾ ਦਿੱਤੇ ਨੇ, ਇਵੇਂ ਸਾਰੇ ਸੰਸੇ ਮੁਕਾ ਕਰਕੇ ਹੁਕਮ ਕਿਵੇਂ ਮੰਨਣਾ ਹੈ ਇਹ ਸਤਿਗੁਰੂ ਸਾਹਿਬ ਜੀ ਨੇ ਦੱਸਿਆ। ਗੁਰੂ ਕੇ ਬਚਨ ਨੂੰ ਸਰਵਣ ਕਿਵੇਂ ਕਰਨਾ ਇਹ ਸਤਿਗੁਰੂ ਸਾਹਿਬ ਜੀ ਨੇ ਦੱਸਿਆ। ਸਿੱਖੋ, ਕੋਈ ਸੰਸਾ ਕਰਨ ਦੀ ਜ਼ਰੂਰਤ ਨਹੀਂ, ਅਸੀਂ ਤੁਹਾਡੇ ਅੰਗ ਸੰਗ ਹਾਂ। ਐਸੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤਿੰਨਾਂ ਦਾ ਪਾਵਨ ਜੋਤੀ ਜੋ ਸਮਾਉਣ ਦਾ ਅੱਜ ਪੁਰਬ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀਓ, ਕਿਰਪਾ ਕਰੋ, ਰਹਿਮਤ ਕਰੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੋ ਆਪ ਜੀ, ਕਿਰਪਾ ਕਰੋ ਕਿਰਪਾਲੂ ਜੀ, ਸਾਨੂੰ ਵੀ ਆਪਣੇ ਦਰੋਂ ਕਰੋ। ਐਸੀ ਗੁਰਸਿੱਖੀ ਦਾ ਇੱਕ ਕਿਣਕਾ ਮਾਤਰ ਹੀ ਕਿਤੇ ਸਾਡੇ ਹਿਰਦੇ ਚ ਵਸਾ ਦਿਓ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਜੀ। ਹੁਣ ਜੋ ਗੁਰਦੇਵ ਜੀ ਨੇ ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ, ਆਓ ਉਹਦੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਅੰਦਰ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਦਿਆਂ ਹੀ ਦੁੱਖ ਟੁੱਟ ਜਾਂਦੇ ਨੇ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਮੇਰੇ ਗੁਰਦੇਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਸ ਪਾਵਨ ਧਰਤੀ ਤੋਂ ਚੱਲ ਕਰਕੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਜਾ ਕਰਕੇ ਮੇਰੇ ਗੁਰਦੇਵ ਨੇ ਭਾਗ ਲਾਏ ਹਨ। ਸਿੱਖ ਸੰਗਤਾਂ ਜਿੰਨੀਆਂ ਗੋਇੰਦਵਾਲ ਸਾਹਿਬ ਜੀ ਦੀਆਂ ਦੀਦਾਰ ਕਰਨ ਵਾਸਤੇ ਆਈਆਂ ਹਨ, ਸੋ ਉਸ ਸਮੇਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਅੱਗੇ ਗੁਰਦੇਵ ਗੁਰੂ ਅਮਰਦਾਸ ਸਾਹਿਬ ਮਹਾਰਾਜ ਨਾਮ ਜਪਣ ਦਾ ਉਪਦੇਸ਼ ਦਿੰਦੇ ਸਨ। ਆਪ ਕਿਰਪਾ ਦੇ ਘਰ ਵਿੱਚ ਇੱਥੇ ਆਏ ਹੋ, ਤੁਸੀਂ ਕਿਰਪਾ ਕਰੋ, ਤੁਸੀਂ ਦਿਆਲਤਾ ਕਰੋ, ਸਾਨੂੰ ਇਹ ਉਪਦੇਸ਼ ਬਖਸ਼ੋ। ਤਾਂ ਸਤਿਗੁਰੂ ਸਾਹਿਬ ਜੀ ਨੇ ਇਹ ਧਨਾਸਰੀ ਰਾਗ ਦੇ ਅੰਦਰ ਸ਼ੰਤ, ਜੋ ਪਰਮੇਸ਼ਰ ਦੀ ਮਹਿਮਾ ਵਾਲਾ ਸ਼ਬਦ ਹੈ, ਸ਼ੰਤ ਜਿਹਦੇ ਵਿੱਚ ਕਾਵਿ ਤੇ ਰਾਗ ਦਾ ਸੁਮੇਲ ਹੋਵੇ, ਉਹ ਪਾਵਨ ਸ਼ੰਤ ਘਰ ਪਹਿਲੇ ਸੁਰਤਾਲ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ, ਮੰਗਲ ਕਰਦੇ ਨੇ। ਬਾਣੀ ਦੀ ਆਰੰਭਤਾ ਤੋਂ ਪਹਿਲਾਂ ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਕਿਰਪਾ ਦੁਆਰਾ, ਪ੍ਰਸਾਦ ਅਰਥ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਸੋ ਮਹਾਰਾਜ ਜੀ, ਆਪ ਕਿਰਪਾ ਕਰੋ, ਕਿਵੇਂ ਨਾਮ ਧਿਆਈਏ? ਕਿਰਪਾਲੂ ਜੀ ਨੇ ਬਚਨ ਕੀਤੇ, ਭਾਈ ਜੇ ਹਰੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਧਿਆਇਆ ਜਾ ਸਕਦਾ, ਵਰਨਾ ਨਾਮ ਧਿਆਇਆ ਹੀ ਨਹੀਂ ਜਾ ਸਕਦਾ। ਜਿੰਨੇ ਮਰਜ਼ੀ ਵੀ ਯਤਨ ਕਰ ਲਈਏ, ਪਰਮੇਸ਼ਰ ਵਾਹਿਗੁਰੂ ਦਾ ਨਾਮ ਉਹਦੀ ਕਿਰਪਾ ਤੋਂ ਬਿਨਾਂ ਧਿਆਇਆ ਹੀ ਨਹੀਂ ਜਾ ਸਕਦਾ। ਮਹਾਰਾਜ, ਕਿਰਪਾ ਕਿਵੇਂ ਹੁੰਦੀ ਹੈ?
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
ਮਹਾਰਾਜ, ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਤੇ ਕਿਰਪਾ ਹੋ ਗਈ? ਕਹਿੰਦੇ ਸਤਿਗੁਰ ਮਿਲੈ ਸੁਭਾਏ। ਗੁਰਸਿੱਖਾ, ਜਦੋਂ ਸਤਿਗੁਰੂ ਸਾਹਿਬ ਜੀ, ਪੂਰੇ ਗੁਰੂ ਸਾਹਿਬ ਜੀ ਮਿਲ ਜਾਣ, ਭਾਈ ਇਹ ਕਿਰਪਾ ਹੈ। ਤਾਂ ਹੀ ਵਾਰ ਵਾਰ ਮਹਾਤਮਾ ਮਹਾਂਪੁਰਖਾਂ ਪਾਸੋਂ ਆਪ ਬਚਨ ਸੁਣਦੇ ਹੋ, ਜਿਹੜਾ ਗੁਰਸਿੱਖੋ ਸਿੱਖਾਂ ਦੇ ਘਰ ਜਨਮ ਮਿਲਿਆ, ਇਹ ਕਿਰਪਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਸਾਨੂੰ ਗੁਰੂ ਮਿਲੇ ਹਨ, ਇਹਨਾਂ ਵੱਡੀ ਕਿਰਪਾ ਕੀ ਹੋ ਸਕਦੀ? ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਮੈਂ ਉਵੇਂ ਨਹੀਂ ਕਿਹਾ, ਗੁਰਦੇਵ ਜੀ ਦੇ ਬਚਨ ਹਨ। ਪੁੱਛਿਆ ਸੀ ਨਾ, ਕੌਣ ਗੁਰੂ ਕਿਸਕਾ ਤੂੰ ਚੇਲਾ, ਤੇ ਬਚਨ ਕੀਤੇ ਸਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਤਿਗੁਰੂ ਹਨ, ਇਹਦੇ ਨਾਲੋਂ ਵੱਡੀ ਕਿਰਪਾ ਕੀ ਹੋ ਸਕਦੀ? ਮਹਾਰਾਜ ਕਹਿੰਦੇ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀ। ਇਹ ਕਿਰਪਾ ਦੀ ਨਿਸ਼ਾਨੀ ਹੈ ਕਿ ਪੂਰੇ ਸਤਿਗੁਰੂ ਸਾਹਿਬ ਜੀ ਸਾਨੂੰ ਪ੍ਰਾਪਤ ਹੋਏ ਹਨ। ਤਾਂ ਹੀ ਆ ਸੰਗਤਾਂ ਦੇ ਜੋੜ ਮੇਲੇ ਹਨ, ਜਿੱਥੇ ਦੁਨੀਆਂ ਤਰਾ ਤਰਾ ਕਰਦੀ ਫਿਰਦੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚਾਣ ਕਰਕੇ ਸਾਰੇ ਦੁੱਖ ਨਾਸ ਹੋ ਰਹੇ ਹਨ। ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਸੁਪਾਏ ਕਿਰਪਾ ਸਦਕਾ ਸਹਿਜ ਸੁਤੇ ਹੀ ਫਿਰ ਗੁਰਸਿੱਖ ਗੁਣਾਂ ਨੂੰ ਗਾਉਣ ਡਹਿ ਪੈਂਦੇ ਨੇ, ਪਰ ਉਪਕਾਰਾਂ ਨੂੰ ਗਾ ਰਹੇ ਹਨ, ਸੁਣ ਰਹੇ ਹਨ ਜੀ।
ਗਾਏ ਵਿਗਸੈ ਸਦਾਨ ਦਿਨ ਜਾਪ ਸਾਚੇ ਪਾਵੇ।
ਮਹਾਰਾਜ, ਇਹ ਆਪ ਜੀ ਦੀ ਕਿਰਪਾ ਕਿੰਨਾ ਕੁ ਚਿਰ ਬਣੀ ਰਹਿੰਦੀ ਹੈ? ਕਹਿੰਦੇ ਭਾਈ, ਗੁਣ ਗਾਏ ਵਿਗਸੈ ਸਦਾ ਅਨ ਦਿਨ, ਜਿਨ੍ਹਾਂ ਤੇ ਗੁਰਦੇਵ ਨੇ ਬਖਸ਼ਿਸ਼ ਕਰ ਦਿੱਤੀ
ਉਹ ਦਿਨ ਪਰ ਰਾਤ ਵਿਗਸੈ ਆਨੰਦ ਵਿੱਚ ਰਹਿੰਦੇ ਨੇ ਸਤਿਗੁਰੂ ਸਾਹਿਬ ਜੀ ਦੇ ਪਰਪਕਾਰਾਂ ਨੂੰ ਕਹਿੰਦੇ ਹੋਏ, ਜਿਨ੍ਹਾਂ ਦੀ ਭਾਵਨੀ ਕੀ ਜੀ ਜਾਂ ਆਪ ਸੱਚੇ ਭਾਵੇ, ਜਿਨ੍ਹਾਂ ਦੀ ਪ੍ਰੇਮ ਭਾਵਨੀ ਸਤਿਗੁਰੂ ਸਾਹਿਬ ਜੀ ਨੂੰ ਪਾ ਗਈ ਹੈ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਪਾਈ ਹੈ, ਜਿਵੇਂ ਸਾਹਿਬ ਬਾਬਾ ਮਰਦਾਨਾ ਜੀ ਦੀ ਪਾਈ ਹੈ, ਜਿਵੇਂ ਸਾਹਿਬ ਬਾਬਾ ਸ੍ਰੀ ਚੰਦ ਜੀ ਦੀ ਪਾਈ ਹੋਵੇਗੀ, ਜਿਵੇਂ ਪਾਏ ਸੋ ਇਸੇ ਤਰੀਕੇ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਭਾਵਨਾ ਪਾਈ ਹੈ, ਜਿਨ੍ਹਾਂ ਤੇ ਇਹ ਬਖਸ਼ਿਸ਼ ਹੋਈ ਹੈ ਉਹ ਪਾਈ ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੋਏ ਆਨੰਦ ਵਿੱਚ ਹਨ।
ਅਹੰਕਾਰ ਹੋਮੈ ਤਜੈ ਮਾਇਆ,
ਮਹਾਰਾਜ ਉਹਨਾਂ ਤੇ ਬਖਸ਼ਿਸ਼ ਕੀ ਹੈ, ਕਹਿੰਦੇ ਉਹਨਾਂ ਨੇ ਹੰਕਾਰ ਵੀ ਤਜ ਦਿੱਤਾ, ਉਹਨਾਂ ਨੇ ਮਾਇਆ ਦਾ ਤਿਆਗ ਵੀ ਕਰ ਦਿੱਤਾ ਹੈ। ਹਉਮੈ ਹੰਗਤਾ ਜਿਹੜੀ ਹੈ, ਹਉਮੈ ਆਪਣੇ ਸੋ ਪਦਾਰਥਾਂ ਦੀ ਜਿਹੜੀ ਮਮਤਾ ਲੱਗੀ ਹੋਈ ਸੀ, ਹੰਗਤਾ ਮਮਤਾ, ਉਹ ਵੀ ਉਹਨਾਂ ਨੇ ਤਿਆਗ ਦਿੱਤੀ ਹੈ ਜੀ।
ਸਹਿਜ ਨਾਮ ਸਮਾਵੇ,
ਕਈ ਉਹ ਨਾਮ ਵੀ ਪਰਮੇਸ਼ਰ ਵਿੱਚ ਸਮਾ ਗਏ ਹਨ।
ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ,
ਸੋ ਭਾਈ ਉਹ ਆਪ ਹੀ ਕਰਤਾ ਅਕਾਲ ਪੁਰਖ ਵਾਹਿਗੁਰੂ ਇਹ ਸਾਰੇ ਕਾਰਨਾਂ ਨੂੰ ਕਰਨ ਵਾਲਾ, ਉਹਨੇ ਬਖਸ਼ਿਸ਼ ਕੀਤੀ ਨਾ ਗੁਰਸਿੱਖਾਂ ਦੇ ਘਰ ਦਾ ਜਨਮ ਦਿੱਤਾ, ਉਹਨੇ ਬਖਸ਼ਿਸ਼ ਕੀਤੀ ਗੁਰਸਿੱਖੀ ਦੀ ਦਾਤ ਪਾਵਣ ਅੰਮ੍ਰਿਤ ਦੀ ਪੌਲ ਖੰਡੇ ਬਾਟੇ ਦੀ ਅੰਮ੍ਰਿਤ ਛਕਾ ਦਿੱਤਾ ਸਾਨੂੰ, ਕਿਰਪਾ ਕੀਤੀ, ਇਹ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਆਪਣੀ ਕੋਈ ਵਡਿਆਈ ਤੇ ਨਹੀਂ ਨਾ, ਇਹ ਗੁਰਦੇਵ ਜੀ ਦੀ ਬਖਸ਼ਿਸ਼ ਹੈ ਨਾ। ਅੱਜ ਦੇ ਦਿਹਾੜੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ, ਆਪ ਸਿੱਖ ਸੰਗਤਾਂ ਦੇ ਦਰਸ਼ਨ ਚਰਨ ਧੂੜ ਪ੍ਰਾਪਤ ਕਰਨ ਦਾ ਸੁਭਾਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦਵਾਇਆ ਨਾ, ਆਪਣੀ ਔਕਾਤ ਕੀ ਹੋ ਸਕਦੀ ਮੇਰੇ ਵਰਗੇ ਦੀ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜੇ ਆਪ ਹੀ ਬਖਸ਼ਿਸ਼ ਕੀਤੀ ਹੋਵੇ ਤਾਂ ਹੀ ਭਾਈ ਆਪ ਕਰਤਾ ਕਰੇ ਸੋਈ, ਆਪ ਹੀ ਕਰਤਾ ਇਹਨਾਂ ਸਾਰੇ ਕਾਰਨਾਂ ਨੂੰ। ਜੈ ਸਤਿਗੁਰ ਤੈ ਸਾਧ ਸੰਗਤ ਬਣਾਈ, ਜਿੱਥੇ ਸਤਿਗੁਰੂ ਸਾਹਿਬ ਜੀ ਨੇ ਉੱਥੇ ਹੀ ਇਹ ਸੰਗਤ ਬਣਾਈ ਹੋਈ ਹੈ ਨਾ। ਆਪ ਦੇ ਤਾਂ ਭਾਈ ਇਹ, ਜੇ ਆਪ ਇਹ ਦਾਤ ਦੇ ਤਾਂ ਪ੍ਰਾਪਤ ਹੋ ਸਕਦੀ, ਵਰਨਾ ਨਹੀਂ ਹੁੰਦੀ ਜੀ।
ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈ ਜੀਓ,
ਹਾਂ ਭਾਈ ਜੇ ਸਤਿਗੁਰੂ ਸਾਹਿਬ ਜੀ ਦੇ ਮਿਲਾਪ ਹੋ ਜਾਵੇ, ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਨਾਮ ਧਿਆਇਆ ਜਾ ਸਕਦਾ, ਨਹੀਂ ਤੇ ਵਰਨਾ ਵੇਖ ਲਵੋ ਕਈ ਕਈ ਸਾਲ ਕਈ ਕਈ ਮਹੀਨੇ ਕਈਆਂ ਨੂੰ ਸੋ ਇਹ ਸੋਚਦਿਆਂ ਲੰਘ ਜਾਂਦੇ ਕਿ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਆਉਣੇ। ਕਿੰਨੀ ਵੱਡੀ ਕਿਰਪਾ ਹੋਵੇਗੀ ਗੁਰਦੇਵ ਜੀ ਦੀ ਉਹਨਾਂ ਗੁਰਸਿੱਖਾਂ ਤੇ, ਕਿੰਨੇ ਰਹਿਮਤ ਹੋਵੇਗੀ, ਕਿੰਨੀ ਬਖਸ਼ਿਸ਼ ਦੇ ਵਿੱਚ ਕਿੱਡਾ ਵੱਡਾ ਤਰਸ ਕਿਰਪਾਲੂ ਜੀ ਦਾ ਹੋਵੇਗਾ, ਜਿਨ੍ਹਾਂ ਨੂੰ ਮੇਰੇ ਗੁਰਦੇਵ ਰੋਜ਼ ਹੀ ਆਪਣੇ ਦੀਦਾਰ ਬਖਸ਼ਦੇ ਹਨ, ਜਿਨ੍ਹਾਂ ਤੇ ਆਪ ਕਿਰਪਾ ਕਰਕੇ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੈ, ਰਹਿਮਤ ਹੈ, ਹੰਗਤਾ ਕਰਨ ਵਾਲੀ ਵਸਤੂ ਨਹੀਂ, ਇਹ ਮੇਰੇ ਗੁਰਦੇਵ ਦੀ ਬਖਸ਼ਿਸ਼ ਹੀ ਹੈ। ਜੇ ਉਹਨਾਂ ਨੇ ਆਪ ਕਿਰਪਾ ਕੀਤੀ ਹੈ ਤਾਂ ਮਹਾਰਾਜ ਕਹਿੰਦੇ ਨਾਮ ਧਿਆਇਆ ਜਾਂਦਾ, ਤਾਂ ਰਸਨਾ ਤੋਂ ਨਿਕਲਦਾ ਹੈ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਹੀ ਬਣਾ, ਤਾਂ ਆਣ ਕਰਕੇ ਬਚਨ ਨਿਕਲਿਆ ਨਾ, ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬਧੋ ਪੁਰਖ ਵਧਾ ਤੇ ਤਾਂ ਤੂੰ ਸੋਹੇ। ਇਹ ਬਚਨ ਤਾਂ ਹੀ ਆਪ ਹੀ ਆਪਣੇ ਕਿਰਪਾ ਸਦਕਾ ਕਢਾਉਂਦੇ ਨੇ, ਜੇ ਉਹ ਕਿਰਪਾ ਕਰਨ ਤਾਂ ਮਹਾਰਾਜ ਕਹਿੰਦੇ ਤਾਂ ਹੀ ਗੁਰਸਿੱਖੋ ਨਾਮ ਧਿਆਇਆ ਜਾ ਸਕਦਾ ਹੈ।
ਤੇਰੇ ਸਾਚਾ ਨੇਹੋ ਪੂਰੇ ਸਤਿਗੁਰੈ ਜੀਓ,
ਕਿਰਪਾ ਕੀਤੀ ਮਹਾਰਾਜ ਜੀ ਨੇ ਆਪਣੇ ਪ੍ਰੇਮੀ ਸਿੱਖਾਂ ਦੇ ਅੰਦਰ, ਪੂਰਾ ਨੇਹੋ ਪ੍ਰੇਮੀਆਂ ਦੇ ਅੰਦਰ, ਸੋ ਆਪ ਕਿਰਪਾ ਕਰਕੇ ਸੱਚਾ ਨੇਹੋ ਲਾਇਆ ਹੋਇਆ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ,
ਪੂਰੇ ਸਤਿਗੁਰੈ ਜੀਓ,
ਪੂਰੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਬਣਾ ਦਿੱਤਾ ਹੈ ਜੀ।
ਤਿਸ ਸੇਵੀ ਦਿਨ ਰਾਤ,
ਮਹਾਰਾਜ ਕਹਿੰਦੇ ਅਸੀਂ ਉਹ ਸਤਿਗੁਰੂ ਸਾਹਿਬ ਜੀ ਦੀ ਦਿਨ ਪਰ ਰਾਤ ਸੇਵਾ ਕਰਦੇ ਹਾਂ, ਅਥਵਾ ਗੁਰਸਿੱਖੋ ਤੁਸੀਂ ਵੀ ਕਰਿਆ ਕਰੋ ਮਨ ਬਾਣੀ ਸਰੀਰ ਕਰਕੇ,
ਕਦੇ ਨਾ ਵਿਸਰੈ ਜੀਓ,
ਕੈਸੇ ਨੇ ਉਹ ਕਿਰਪਾਲੂ ਜੀ, ਕਦੀ ਵਾਸਤੇ ਵਿਛੋੜਾ ਦੇਣ ਵਾਲੇ ਨਹੀਂ, ਕਦੀ ਵਾਸਤੇ ਵੀ ਵਿਛੜਦੇ ਨਹੀਂ, ਉਹ ਤੇ ਭਾਈ ਉਹ ਬਲਦੇ ਹੋਏ ਭੱਠ ਚ ਵੀ ਰੱਖਿਆ ਕਰਦੇ ਜੀ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਹੋ ਜਿਹੇ ਨੇ, ਤਪਦੇ ਹੋਏ ਤੇਲ ਦੇ ਕੜਾਏ ਵੀ ਠੰਡੇ ਕਰਨ ਵਾਲੇ ਜੀ, ਉਹ ਵੱਡੇ ਵੱਡੇ ਆਉਂਦੇ ਪਹਾੜਾਂ ਨੂੰ ਵੀ ਰੋਕ ਦੇਣ ਵਾਲੇ ਜੀ, ਐਸੇ ਸਤਿਗੁਰੂ ਸਾਹਿਬ ਜੀ ਸਾਨੂੰ ਕਦੀ ਵਿਸਾਰਦੇ ਨਹੀਂ, ਅਥਵਾ ਕਿਰਪਾਲੂ ਜੀ ਕਿਰਪਾ ਕਰੋ ਤੁਸੀਂ ਕਦੀ ਸਾਨੂੰ ਵਿਸਰਿਓ ਨਾ,
ਕਦੇ ਨਾ ਵਿਸਾਰੀ ਅਣਦਿਨ ਸਮਾਰੀ,
ਮਹਾਰਾਜ ਜੀ ਸਾਨੂੰ ਕਦੇ ਵਾਸਤੇ ਨਾ ਸੋ ਵਿਸਾਰ ਨਾ ਕਰਿਓ, ਅਣਦਿਨ ਦਿਨ ਪਰ ਰਾਤ ਅਥਵਾ ਸਾਡੀ ਸੰਭਾਲ ਕਰ ਰਹੇ ਨੇ, ਸੰਭਾਲ ਕਰਿਓ ਜੀ।
ਜਾ ਨਾਮ ਲਈ ਤਾਂ ਜੀਵਾ,
ਸਿੱਖਾਂ ਦਾ ਜੀਵਨ ਕੀ ਹੈ, ਜੇ ਨਾਮ ਲੈਂਦੇ ਆ ਤਾਂ ਹੀ ਜੀਵਨ ਹੈ, ਅਥਵਾ ਉਹ ਕਹਿੰਦੇ ਭਾਈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋ, जे समय एक घड़ी भी एक खिण भर भी सानू महाराज जी का नाम भुल जाए तो इवें लगता है कि कलयुग आन करके व्याप गया है। तो जेडे मेरे वर्गिया कई कई महीने सतगुरु साहब जी का नाम कई कई दिहाड़े नाम नहीं चेते आता वह समझो किन्ने घोर कलयुग जी रहे हो गए। धन सतगुरु साहब जी के प्यारे जे एक घड़ी भी नाम भुल जाए तो कहिंदे भाई सानू कलयुग व्याप गया है। जे नाम लैने हाँ तां ही जीवन है। खंड कीर्तन तिस भोजन चूरा कहो नानक जिस सतगुर पूरा। जिन्हां दे पूरे सतगुरु गुरु नानक देव महाराज जी हन अखंड कीर्ति गुरु का नाम जपते रहना एहो ही उन्हां दा भोजन है जी।
सवनी सुनी ता इहु मन तृप्ता।
महाराज तुसी रजदे वी जे कदी नाम जपदे जपदे कहिंदे जदो कन्ना ना भी सुन लग पवे ना अगली अवस्था बन जावे। जो बोलत है मृग मीण पंखेरू सो बिन हर जापत है नहीं होर। जदो ए अवस्था बन जावे जेड़ी भी कन्ना च आवाज सुने भावे पत्तियां दी गड़गड़ाहट है भावे चिड़िया का चूकना भावे मोरां दा कूकना जो कुछ भी बोल रहे हन वो सारियां चों परमेश्वर दा नाम सुने जदो ए सरवण अवस्था बन जावे ता यह मन तृप्त है। ਕਹਿੰਦੇ ਫਿਰ ਇਹ ਮਨ ਰੱਜ ਜਾਂਦਾ ਹੈ ਜੀ।
ਗੁਰਮੁਖ ਅੰਮ੍ਰਿਤ ਪੀਵਾ।
ਗੁਰਮੁਖਾਂ ਨੇ ਭਾਈ ਕੰਨਾਂ ਰੂਪੀ ਡੂਨਿਆਂ ਦੁਆਰਾ ਸੋ ਇਹ ਅੰਮ੍ਰਿਤ ਹਿਰਦੇ ਰੂਪੀ ਮੁਖ ਦੁਆਰਾ ਅੰਮ੍ਰਿਤ ਪੀਣਾ ਕੀਤਾ ਹੈ ਜੀ।
ਨਦਰ ਕਰੇ ਤਾਂ ਸਤਿਗੁਰ ਮਿਲੇ।
ਜਿਨ੍ਹਾਂ ਤੇ ਭਾਈ ਸਤਿਗੁਰੂ ਸਾਹਿਬ ਜੀ ਦੀ ਨਦਰ ਹੋ ਗਈ ਉਹਨਾਂ ਨੂੰ ਸੰਗਤ ਵਿੱਚ ਮਿਲ ਲਿਆ ਹੈ ਜੀ।
ਅਨ ਦਿਨ ਬਿਵੇਕ ਬੁੱਧ ਵਿਚਰੈ।
ਫਿਰ ਭਾਈ ਉਹ ਦਿਨ ਭਰ ਰਾਤ ਬਿਵੇਕ ਬੁੱਧੀ ਵਕਾਰਾਂ ਨੂੰ ਨਾਸ ਕਰਨ ਵਾਲੀ ਗੁਰਮਤਿ ਦੀ ਦ੍ਰਿੜਤਾ ਵਾਲੀ ਬੁੱਧੀ ਜਿਹੜੀ ਉਹਦੀ ਵਿਚਾਰ ਕਰਦੇ ਹਨ ਉਹਦੇ ਵਿੱਚ ਵਿਚਰਦੇ ਹਨ ਜੀ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰ।
ਇਹ ਸੱਚਾ ਨੇ ਸਤਿਗੁਰੂ ਸਾਹਿਬ ਪੂਰੇ ਗੁਰਦੇਵ ਜੀ ਨੇ। ਪੂਰੇ ਗੁਰਦੇਵ ਕੌਣ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਲਾਉਣਾ ਕੀਤਾ ਹੈ ਜੀ।
ਸਤ ਸੰਗਤ ਮਿਲੇ ਵੱਡ ਭਾਗ।
ਮਹਾਰਾਜ ਇਹ ਨੇਹੋ ਪ੍ਰੇਮ ਆਉਂਦਾ ਕਿੱਥੋਂ ਹੈ? ਆਪ ਕਿਰਪਾ ਕਰੋ। ਪਹਿਲਾਂ ਬਖਸ਼ਿਸ਼ ਕੀਤੀ ਸੀ ਪਰਮੇਸ਼ਰ ਕਿਰਪਾ ਕਰੇ ਤਾਂ ਨਾਮ ਧਿਆਇਆ। ਫਿਰ ਮਹਾਰਾਜ ਜਦੋਂ ਨਾਮ ਧਿਆਵਾਂਗੇ ਕੀ ਹੋਵੇਗਾ? ਕਹਿੰਦੇ ਪੂਰਾ ਨੇਹ ਲੱਗ ਜਾਵੇਗਾ। ਮਹਾਰਾਜ ਨੇਹ ਲੱਗ ਗਿਆ, ਇਹ ਨੇਹੋ ਪ੍ਰੇਮ ਮਿਲਦਾ ਕਿੱਥੋਂ ਹੈ? ਕਹਿੰਦੇ ਸਤ ਸੰਗਤ ਮਿਲੇ ਵੱਡ ਭਾਗ। ਜਦੋਂ ਵੱਡਿਆਂ ਭਾਗਾਂ ਦੁਆਰਾ ਸਤ ਸੰਗਤ ਪ੍ਰਾਪਤ ਹੋ ਜਾਵੇ ਜੀ,
ਹਰ ਰਸ ਆਵੇ ਜੀ,
ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ ਜੀ।
ਅਣ ਦਿਨ ਰਹਿ ਲਿਵ ਲਾਏ।
ਕਹਿੰਦੇ ਅਣ ਦਿਨ ਦਿਨ ਭਰ ਰਾਤ ਫਿਰ ਲਿਵ ਲੱਗੀ ਰਹਿੰਦੀ ਹੈ, ਚਾਅ ਚੜਿਆ ਰਹਿੰਦਾ ਹੈ। ਜਿਵੇਂ ਸ਼ਰਾਬੀਆਂ ਨੂੰ ਠੇਕੇ ਦਾ ਚਾਅ ਚੜਿਆ ਰਹਿੰਦਾ ਹੈ ਕਿ ਸ਼ਾਮ ਨੂੰ ਜਾਂ ਸਵੇਰੇ ਇੰਨੇ ਸਮੇਂ ਤੇ ਪਹੁੰਚਣਾ, ਇਵੇਂ ਸਤਸੰਗੀਆਂ ਨੂੰ ਚਾਅ ਹੈ ਕਿ ਕਿਤੇ ਮੇਰੇ ਸੰਗਤ ਦਾ ਸਮਾਂ ਮੇਰਾ ਵਿਅਰਥ ਨਾ ਚਲੇ ਜਾਵੇ। ਇਹ ਵੀ ਤਲਬ ਲੱਗਦੀ ਜੇ ਗੁਰੂ ਕੇ ਪਿਆਰੇ ਖਾਲਸਾ ਜੀ। ਜਿਹੜੇ ਨਿਤਨੇਮੀ ਨੇ ਉਹ ਗੁਰਮੁਖਾਂ ਨੂੰ ਪਤਾ ਹੈ, ਉਹ ਜਾਣਦੇ ਨੇ ਆਪ ਵੱਡੇ ਕਿਰਪਾ ਵਾਲੇ ਹੋ, ਆਪ ਜੀ ਨੂੰ ਪਤਾ ਹੈ ਸਾਰੀ ਬਾਤ ਦਾ। ਜਿਹਨੂੰ ਇਹ ਤਲਬ ਲੱਗ ਗਈ ਹੈ ਨਾ ਨਿਤਨੇਮ ਦੇ, ਜਿਨ ਤੇ ਬਖਸ਼ਿਸ਼ ਗੁਰਦੇਵ ਜੀ ਨੇ ਕਰ ਦਿੱਤੀ ਹੈ, ਸਤਸੰਗਤ ਚ ਜਾਣ ਦੀ ਜਿਹਨੂੰ ਤਲਬ ਲੱਗ ਗਈ ਹੈ ਉਹ ਆਪ ਮੁਹਾਰੇ। ਜੇ ਕਿਤੇ ਉਹ ਤਲਬ ਪੂਰੀ ਨਾ ਹੋਵੇ ਤੇ ਸਰੀਰ ਜਿਵੇਂ ਅਮਲੀ ਨੂੰ ਅਮਲ ਨਾ ਮਿਲੇ ਉਹਦਾ ਸਰੀਰ ਟੁੱਟਦਾ ਭੱਜਦਾ, ਇਵੇਂ ਹੀ ਉਹਨਾਂ ਦਾ ਸਰੀਰ ਬੋਝਲ ਜਿਹਾ ਹੋਇਆ ਰਹਿੰਦਾ, ਟੁੱਟਦਾ ਭੱਜਦਾ ਰਹਿੰਦਾ, ਮਨ ਸੋ ਉਦਾਸ ਜਿਹਾ ਰਹਿੰਦਾ। ਇਹ ਸੰਗਤ ਦੀ ਵੀ ਤਲਬ ਉਹਨਾਂ ਤੋਂ ਕਿਰਪਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ। ਅਣ ਦਿਨ ਰਹਿ ਲਿਵਲਾਏ, ਦਿਨ ਭਰ ਰਾਤ ਉਹ ਸੰਗਤ ਦੇ ਪ੍ਰੇਮ ਵਿੱਚ ਹੀ ਲਿਵਲਾ ਕਰਕੇ ਰਹਿੰਦੇ ਹਨ।
ਸਹਿਜ ਸਮਾਵੇ ਜੀਉ,
ਸੁਤੇ ਹੀ ਉਹ ਨਾਮੀ ਪਰਮੇਸ਼ਰ ਚ ਸਮਾ ਜਾਂਦੇ ਹਨ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ।
ਕਹਿੰਦੇ ਜਿਹੜੇ ਸੁਤੇ ਸਮਾਏ ਹੋਏ ਨੇ ਉਹੋ ਹੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾਉਂਦੇ ਨੇ, ਅਥਵਾ ਉਹਨਾਂ ਦੀ ਭਾਵਨਾ ਚੰਗੀ ਲੱਗੀ। ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਤਾਂ ਹੀ ਭਾਈ ਉਹ ਸੁਤੇ ਸਮਾਏ ਨੇ। ਜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਈ ਉਹਨਾਂ ਦੀ ਭਾਵਨਾ, ਉਹਨਾਂ ਦਾ ਪਤਾ ਨਹੀਂ ਕਿਹੜਾ ਬੋਲ ਕਿਰਪਾਲੂ ਜੀ ਨੂੰ ਚੰਗਾ ਲੱਗ ਗਿਆ ਹੈ, ਜਿਹਦੇ ਕਿਰਪਾ ਸਦਕਾ ਇਹ ਸਤਸੰਗਤ ਆਪਣੀ ਕਿਰਪਾ ਵਾਲੀ ਮਿਲਾ ਦਿੱਤੀ ਜੀ।
ਸਦਾ ਅਤੀਤ ਬੈਰਾਗੀ।
ਕਹਿੰਦੇ ਅਤੀਤ ਹੋ ਗਏ ਨੇ ਸੰਸਾਰ ਤੋਂ, ਵਿਰਾਗ ਧਾਰਨ ਕਰ ਲਿਆ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ, ਗ੍ਰਸਤੀ ਹੁੰਦੇ ਹੋਏ ਵੀ ਵਿਰਾਗ ਧਾਰਨ ਕੀਤਾ ਹੋਇਆ ਹੈ ਜੀ।
ਹਾਲਤ ਪਾਲਤ ਸੋਭਾ ਜਗੇ ਅੰਤਰ।
ਦੋਵਾਂ ਹੀ ਲੋਕਾਂ ਦੇ ਵਿੱਚ, ਉਹਨਾਂ ਦੀ ਸੰਸਾਰ ਦੇ ਵਿੱਚ ਵੀ ਪਰਲੋਕ ਵਿੱਚ ਵੀ ਜਿੱਥੇ ਵੀ ਜਾਂਦੇ ਨੇ ਉਹਨਾਂ ਦੀ ਸੋਭਾ, ਤਿੰਨ ਮੁਖ ਟਿੱਕੇ ਨਿਕਲੇ ਉਹਨਾਂ ਦੇ ਮੁਖ ਤੇ, ਜਸ ਰੂਪੀ ਟਿੱਕੇ ਨਿਕਲੇ ਹੋਏ ਹਨ।
ਰਾਮ ਨਾਮ ਲਿਵ ਲਾਗੀ।
ਕਿਉਂ ਜੀ, ਕਿਉਂ ਸੋਭਾ ਉਹਨਾਂ ਦੀ, ਕਿਉਂ ਵਡਿਆਈ ਹੈ? ਕਹਿੰਦੇ ਰਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਉਹਨਾਂ ਦੀ ਲਿਵ ਲੱਗੀ ਹੋਈ ਹੈ ਜੀ।
ਹਰਖ ਸੋਗ ਦੋਹਾਂ ਤੇ ਮੁਕਤਾ।
ਉਹ ਭਾਈ ਹਰਖ ਤੋਂ, ਖੁਸ਼ੀ ਤੋਂ ਵੀ ਮੁਕਤ ਨੇ, ਸੋਗ ਤੋਂ ਵੀ ਮੁਕਤ ਨੇ। ਖੁਸ਼ੀ ਚ ਆਣ ਕੇ ਚਾਂਬਲੇ ਨਹੀਂ ਫਿਰਦੇ, ਲਲਕਾਰੇ ਨਹੀਂ ਮਾਰਦੇ ਫਿਰਦੇ। ਸੋ ਜਿਸ ਸਮੇਂ ਦੁੱਖ ਹੋਵੇ
ਉਦੋਂ ਕਲਕਾਰੀਆਂ ਨਹੀਂ ਪਾਉਂਦੇ ਫਿਰਦੇ, ਉਦੋਂ ਬਹੁਤੀਆਂ ਚੀਕਾਂ ਨਹੀਂ ਮਾਰਦੇ ਫਿਰਦੇ, ਦੋਵਾਂ ਤੋਂ ਮੁਕਤ ਹਨ। ਸੋ ਉਹ ਤੇ ਕਹਿੰਦੇ ਨੇ ਜੋ ਕੁਛ ਕੀਆ ਸੋ ਹਰ ਕੀਆ। ਜੇ ਲੋਕ ਪੂਜਾ ਕਰਨ ਆਉਂਦੇ ਨੇ ਤਾਂ ਵੀ ਇਹੋ ਕਹਿੰਦੇ ਨੇ, ਤੇ ਜੇ ਨਿੰਦਿਆ ਕਰਦੇ ਨੇ ਤੇ ਫਿਰ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹ ਦੋਵਾਂ ਹੀ ਅਵਸਥਾ ਦੇ ਵਿੱਚ ਹਰਖ ਸੋਗ ਦੋਵਾਂ ਤੋਂ ਮੁਕਤ ਹੋ ਗਏ ਹਨ।
ਜੋ ਪ੍ਰਭ ਕਰੇ ਸੋ ਭਾਵੇ,
ਮਹਾਰਾਜ ਕਰਦੇ ਨੇ ਉਹੋ ਹੀ ਪਾਉਂਦਾ ਹੈ ਜੀ।
ਸਤ ਸੰਗਤ ਮਿਲੇ ਵੱਡ ਭਾਗ,
ਕਹਿੰਦੇ ਸਤ ਸੰਗਤ ਫਿਰ ਸਮਾਪਤੀ, ਇਸ ਜੋ ਸੰਤ ਦੀ ਸਮਾਪਤੀ ਸੋ ਸਲੋਕ ਦੀ ਅਗਲੀ ਪੌੜੀ ਦੀ ਸਮਾਪਤੀ ਕਰਦੇ ਕਹਿੰਦੇ ਨੇ ਸਤ ਸੰਗਤ ਮਿਲੇ ਵੱਡ ਭਾਗ। ਗੁਰਸਿੱਖੋ ਜੇ ਵੱਡਿਆਂ ਭਾਗਾਂ ਦੁਆਰਾ ਸੰਗਤ ਮਿਲ ਜਾਵੇ
ਤਾਂ ਹਰ ਰਸ ਆਵੇ ਜੀ,
ਤਾਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ।
ਜੈ ਭਾਏ ਦੁੱਖ ਹੋਏ,
ਮਹਾਰਾਜ ਤੁਸੀਂ ਇਹ ਤੇ ਦੱਸ ਦਿੱਤਾ ਜੇ ਭਲਾ ਮੈਂ ਸੰਗਤ ਵਿੱਚ ਆਵਾਂ ਹੀ ਨਾ, ਤੇ ਮਹਾਰਾਜ ਕਹਿੰਦੇ ਦੂਜੇ ਭਾਏ ਦੁੱਖ ਹੋਏ। ਜੇ ਦੁਆਤ ਭਾਅ ਚ ਲੱਗਾ ਰਿਹਾ, ਜੇ ਸਤਿਗੁਰੂ ਸਾਹਿਬ ਜੀ ਦੀ ਸੰਗਤ ਦਾ ਪੱਲਾ ਛੱਡ ਦਿੱਤਾ, ਜੇ ਦਵੈਤ ਭਾਵ ਜੇ ਅਰਦਾਸਾਂ ਤੋਂ ਹਟ ਗਿਆ ਗੁਰਸਿੱਖਾ, ਜੇ ਅਰਜੋਈਆਂ ਕਰਨ ਲੈ ਪਿਆ, ਜੇ ਸੰਗਤ ਨਹੀਂ ਨਾ ਮਿਲੀ ਅਜੇ, ਤੇ ਗੁਰਸਿੱਖਾ ਅਰਦਾਸਾਂ ਕਰਿਆ ਕਰ, ਬੇਨਤੀ ਕਰਿਆ ਕਰ, ਕਦੀ ਨਾ ਕਦੀ ਸਤਿਗੁਰੂ ਸਾਹਿਬ ਜੀ ਤੇਰੀ ਪੁਕਾਰ ਤੇਰੀ ਬੇਬਲਤਾਈ ਸੁਣ ਲੈਣਗੇ ਨਾ। ਜਿਸ ਦਿਨ ਅਰਦਾਸ ਤੋਂ ਟੁੱਟ ਗਿਆ ਦਵੈਤ ਭਾਅ ਚ ਲੱਗ ਗਿਆ, ਫਿਰ ਦੁੱਖ ਪ੍ਰਾਪਤ ਹੋਣਗੇ।
ਮਨਮੁਖ ਜਮ ਜੋਹਿਆ ਜੀਓ,
ਮਨਮੁਖ ਨੂੰ ਜਮਾਂ ਨੇ ਜੋਹਿਆ ਪਕੜਿਆ ਹੋਇਆ ਹੈ ਜੀ।
ਹਾਏ ਹਾਏ ਕਰੇ ਦਿਨ ਰਾਤ,
ਫਿਰ ਕੀ ਕਰਦਾ ਦਿਨ ਪਰ ਰਾਤ ਹਾਏ ਹਾਏ ਕਰਦਾ ਰਹਿੰਦਾ, ਹਾਏ ਹਾਏ। ਜੈ ਤਨ ਬਾਣੀ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵੱਲਾਏ। ਪੱਕਾ ਰੋਗੀ ਕਹਿੰਦੇ ਨੇ ਕੋਹੜੀ ਨੂੰ। ਮਹਾਰਾਜ ਕਹਿੰਦੇ ਜਿਸ ਦੇ ਤਨ ਸਰੀਰ ਤੋਂ ਬਾਣੀ ਵਿਸਰ ਗਈ ਹੈ ਨਾ, ਉਹ ਪੱਕੇ ਰੋਗ ਕੋਹੜੀ ਰੋਗ ਉਹਨੂੰ ਕੋਹੜ ਰੋਗ ਹੋ ਗਿਆ। ਹਾਏ ਹਾਏ ਕਰਦਾ ਰਹਿੰਦਾ, ਵੇਖ ਲਓ ਰੋਣੇ ਪਏ ਰਹਿੰਦੇ, ਮਾਰੇ ਗਏ ਲੁੱਟੇ ਗਏ, ਅਰਬਾਂ ਖਰਬਾਂ ਰੁਪਈਆਂ ਦੇ ਮਾਲਕ ਵੀ ਇਹੋ ਹੀ ਕਹਿੰਦੇ ਨੇ ਸਾਨੂੰ, ਅਸੀਂ ਘਾਟੇ ਚ ਹਾਂ, ਅਸੀਂ ਘਾਟੇ ਚ ਹਾਂ। ਦਿਨ ਪਰ ਰਾਤ ਹਾਏ ਹਾਏ ਕਰਦੇ ਰਹਿੰਦੇ ਹਨ ਜਵਾਰੀਆਂ ਵਾਂਗ।
ਮਾਇਆ ਦੁੱਖ ਮੋਹਿਆ ਜੀਓ,
ਹੁਣ ਤੇ ਹੋਰ ਬਿਮਾਰੀ ਆ ਗਈ, ਨਾ ਫਤਿਹ ਨਾ ਸਤਿ ਸ੍ਰੀ ਅਕਾਲ, ਹਾਏ ਹਾਏ ਤੇ ਹੋ ਗਏ। ਸੋ ਇਹ ਵੀ ਭਾਈ ਪਰਮੇਸ਼ਰ ਦੀ ਕਰੋਪੀ ਹੈ, ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਜਬਾਣ ਤੋਂ ਕਿਸੇ ਨੂੰ ਮਿਲ ਕੇ ਰੱਬ ਨਹੀਂ ਚੇਤੇ ਆਉਂਦਾ, ਵੇਖੋ ਕਿੱਡਾ ਵੱਡਾ ਪਾਪੀ ਹੋਵੇਗਾ। ਆਪਾਂ ਕੋਈ ਮਿਲਿਆ ਤੇ ਜਬਾਣ ਤੋਂ ਫਤਿਹ ਨਿਕਲੀ, ਇਹ ਸੋਚਿਆ ਜੇ ਇਹ ਕਿੱਡਾ ਕਰਮਾਂ ਵਾਲਾ ਜੀਵ ਮਿਲਿਆ ਹੈ ਜਿਹਨੂੰ ਵੇਖ ਕਰਕੇ ਸਾਡੀ ਰਸਨਾ ਤੋਂ ਦੋ ਵਾਰੀ ਵਾਹਿਗੁਰੂ ਨਿਕਲਿਆ, ਵਾਹਿਗੁਰੂ ਤੇ ਨਾਲ ਖਾਲਸਾ ਤੇ ਫਿਰ ਫਤਿਹ। ਇਹ ਜਾਪ ਹੈ, ਖਾਲਸਾ ਗੁਰੂ ਕਾ ਅਕਾਲ ਪੁਰਖ ਕੀ ਫੌਜ, ਅਕਾਲ ਦੀ ਮਹਿਮਾ, ਫਤਿਹ ਵੀ ਅਕਾਲ ਵਾਹਿਗੁਰੂ ਦੀ ਹੈ। ਜਦੋਂ ਵਾਹਿਗੁਰੂ ਰਸਨਾ ਤੋਂ ਨਿਕਲਿਆ ਕਿੱਡੀ ਬਖਸ਼ਿਸ਼ ਹੋਵੇਗੀ, ਤੇ ਜਿਹਨੂੰ ਵੇਖ ਕੇ ਆਪਾਂ ਹੈਲੋ ਹਾਏ ਕਰਦੇ ਹਾਂ, ਸੋਚੀਏ ਕਿੱਡਾ ਨਿਕਰਮਾ ਹੋਵੇਗਾ। ਇਹ ਆਪ ਵੀ ਇਸੇ ਜੋਗਾ ਤੇ ਸਾਨੂੰ ਵੀ ਕਰਮਾਂ ਤੋਂ ਹੀਣੇ ਕਰ ਦਿੱਤਾ। ਕਹਿੰਦੇ ਉਹ ਹਾਏ ਹਾਏ ਦਿਨ ਪਰ ਰਾਤ ਕਰਦੇ ਫਿਰਦੇ ਹਨ, ਉਹਨਾਂ ਦਾ ਕੀ ਹੈ? ਮਾਇਆ ਦੁੱਖ ਮੋਹਿਆ ਜੀ, ਉਹ ਮਾਇਆ ਦੇ ਦੁੱਖਾਂ ਵਿੱਚ ਮੋਹੇ ਹੋਏ ਹਨ।
ਮਾਇਆ ਦੁੱਖ ਮੋਹਿਆ ਹਉਮੈ ਰੋਹਿਆ,
ਕਹਿੰਦੇ ਮਾਇਆ ਦੇ ਦੁੱਖ ਵਿੱਚ ਮੋਹੇ ਹੋਏ ਹਉਮੈ ਰੋਹਿਆ, ਰੋਹ ਨਾਮ ਹੁੰਦਾ ਹੈ, ਸੜਦੇ ਰਹਿੰਦੇ ਨੇ, ਰੋਹ ਦੇ ਵਿੱਚ ਰਹਿੰਦੇ ਨੇ, ਗੁੱਸੇ ਵਿੱਚ ਰਹਿੰਦੇ ਨੇ ਮਾਇਆ ਵਿਸਰਨ ਤੇ।
ਮੇਰੀ ਮੇਰੀ ਕਰਤ ਵਿਹਾਵੇ,
ਮੇਰੀ ਮੇਰੀ ਕਰਦਿਆਂ ਉਮਰ ਬਤੀਤ ਹੋ ਰਹੀ ਹੈ ਜੀ।
ਜੋ ਪ੍ਰਭ ਦੇ ਤਿਸ ਚੇਤਾ ਨਾਹੀ,
ਜਿਹੜਾ ਪ੍ਰਭ ਨੇ ਦਿੱਤਾ ਹੋਇਆ ਸੀ, ਜਿਸ ਪਰਮੇਸ਼ਰ ਨੇ ਦਿੱਤਾ ਉਹਨੂੰ ਚੇਤੇ ਨਹੀਂ ਕਰਦੇ। ਦਾਤ ਪਿਆਰੀ ਵਿਸਰਿਆ ਦਾਤਾਰਾ,
ਅੰਤ ਗਿਆ ਪਛਤਾਵੇ,
ਅੰਤ ਨੂੰ ਜਦੋਂ ਚਲੇ ਗਈ ਫਿਰ ਪਛਚਾਤਾਪ ਕਰਦੇ ਹਨ।
ਬਿਨ ਨਾਵੈ ਕੋ ਸਾਥ ਨਾ ਚੱਲੈ,
ਕਹਿੰਦੇ ਪੱਕੀ ਗੱਲ ਹੈ, ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਸੂਈ ਵੀ ਸੰਸਾਰ ਤੋਂ ਤੂੰ ਲੈ ਕੇ ਨਹੀਂ ਜਾ ਸਕਦਾ।
ਪੁੱਤਰ ਕਲੱਤਰ ਮਾਇਆ ਧੋਹਿਆ,
ਇਹ ਜੋ ਪੁੱਤਰ ਕਲੱਤਰ, ਇਹ ਜੋ ਸੰਸਾਰ ਦਾ ਅਨੰਬਰ ਵੇਖ ਰਹੇ ਹਾਂ, ਧੀਆਂ ਪੁੱਤਰ, ਇਹ ਸਾਰੇ ਮਾਇਆ ਪਦਾਰਥ ਹਨ, ਮਾਇਆ ਦੀ ਧੋ ਹੀ ਹੈ ਇਹ।
ਜੈ ਭਾਏ ਦੁੱਖ ਹੋਏ,
ਇਸ ਕਰਕੇ ਮਹਾਰਾਜ ਕਹਿੰਦੇ ਦਵੈਤ ਭਾਵ ਵਿੱਚ ਦੁੱਖ ਹੀ ਹੁੰਦਾ ਹੈ ਜੀ।
ਮਨਮੁਖ ਜਮ ਜੋਹਿਆ ਜੀਓ,
ਮਨਮੁਖਾਂ ਨੂੰ ਜਮਾਂ ਨੇ ਜੋਹਿਆ ਪਕੜਿਆ ਹੋਇਆ ਹੈ।
ਕਰ ਕਿਰਪਾ ਲਿਹੋ ਮਿਲਾਏ,
ਮਹਾਰਾਜ ਮੈਂ ਫਿਰ ਕੀ ਕਰਾਂ? ਕਹਿੰਦੇ ਅਰਦਾਸ ਕਰਿਆ ਕਰ, ਹੇ ਗੁਰਦੇਵ ਜੀ ਕਿਰਪਾ ਕਰੋ, ਮੈਨੂੰ ਮਲਾ ਲੈਣਾ ਕਰੋ।
ਮਹਿਲ ਹਰਿ ਪਾਇਆ ਜੀਓ,
ਕਰੋ ਆਪ ਜੀ ਦਾ ਮਹਲ ਸਰੂਪ, ਆਪ ਜੀ ਦਾ ਨਾਮ ਰੂਪੀ ਸਰੂਪ ਸਾਨੂੰ ਪ੍ਰਾਪਤ ਹੋ ਜਾਵੇ ਜੀ।
ਸਦਾ ਰਹਿ ਕਰ ਜੋੜ,
ਮਹਾਰਾਜ ਜੀ ਅਸੀਂ ਸਦਾ ਹੱਥ ਜੋੜ ਕਰਕੇ, ਅਥਵਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਿੱਖਾ ਸਦਾ ਰਹਿ ਕਰ ਜੋੜ, ਸਦਾ ਹੱਥ ਜੋੜ ਕੇ ਰੱਖਿਆ ਕਰ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਨ ਜਾਣ ਕਰਕੇ।
ਰੱਬ ਮਨ ਪਾਇਆ ਜੀਓ,
ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਜਾਵੇਗਾ।
ਰੱਬ ਮਨ ਭਾਵੇ ਤਾਂ ਹੁਕਮ ਸਮਾਵੇ।
ਜਿਹੜੇ ਮਹਾਰਾਜ ਜੀ ਦੇ ਮਨ ਨੂੰ ਭਾ ਗਏ ਉਹ ਉਸ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਮਾ ਜਾਂਦੇ ਹਨ।
ਹੁਕਮ ਮਨ ਸੁਖ ਪਾਇਆ,
ਅਸੀਂ ਵੀ ਹੁਕਮ ਮੰਨ ਕੇ ਸੁਖ ਪਾਇਆ, ਤੂੰ ਵੀ ਹੁਕਮ ਮੰਨ ਤੈਨੂੰ ਸੁਖ ਮਿਲਣਗੇ।
ਹਰ ਦਿਨ ਜਪਤ ਰਹੇ ਦਿਨ ਰਾਤੀ,
ਕਹਿੰਦੇ ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਜਿਨ੍ਹਾਂ ਨੇ ਹੁਕਮ ਮੰਨ ਲਿਆ ਉਹਨਾਂ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਦਿਨ ਪਰ ਰਾਤ ਨਾਮ ਜਪਦੇ ਹਨ।
ਸਹਿਜੇ ਨਾਮ ਧਿਆਇਆ,
ਉਹਨਾਂ ਨੇ ਸਹਿਜੇ ਸੁਤੇ ਹੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ।
ਨਾਮੋ ਨਾਮ ਮਿਲੀ ਵਡਿਆਈ,
ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਨਾਮੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਮਿਲ ਗਈ ਹੈ। ਪਰਮੇਸ਼ਰ ਦੇ ਪਿਆਰੇ ਮਹਾਤਮਾ ਦੀ ਵਡਿਆਈ ਕਾਹਦੀ? ਆਪਾਂ ਕਹਿੰਦੇ ਮਹਾਤਮਾ ਪਰਮੇਸ਼ਰ ਦਾ ਨਾਮ ਜਪਣ ਵਾਲਾ, ਇੱਥੇ ਬਖਸ਼ਿਸ਼ ਨਾਮ ਦੀ ਵਡਿਆਈ ਮਿਲ ਗਈ, ਉਹ ਨਾਮੀ ਪਰਮੇਸ਼ਰ ਦਾ ਸਰੂਪ ਹੀ ਹੋ ਗਏ। ਅਸੀਂ ਕਹਿੰਦੇ ਰੱਬ ਦੇ ਪਿਆਰੇ ਰੱਬ ਵਰਗੇ ਹੀ ਹੋ ਗਏ ਨੇ, ਸਾਧੂ ਰੱਬ ਵਰਗੇ ਹਨ।
ਨਾਨਕ ਨਾਮ ਮਨ
ਭਾਵੇ, ਕੀ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਨੂੰ ਨਾਮ ਚੰਗਾ ਲੱਗਾ, ਅਥਵਾ ਉਹ ਸਤਿਗੁਰੂ ਸਾਹਿਬ ਜੀ ਦੇ ਮਨ ਨੂੰ ਉਹਨਾਂ ਦੀ ਭਾਵਨਾ ਪਾ ਗਏ ਜੀ।
ਕਰ ਕਿਰਪਾ ਲਿਹੋ ਮਿਲਾਏ।
ਇਸ ਕਰਕੇ ਮਹਾਰਾਜ ਅੱਗੇ ਬੇਨਤੀ ਕਰੀਏ, ਹੇ ਗੁਰਦੇਵ ਸਾਨੂੰ ਕਿਰਪਾ ਕਰੋ, ਐਸੇ ਮਹਾਤਮਾ ਦੀ ਸੰਗਤ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਆਪ ਜੀ ਦੀ ਇਹ ਪਿਆਰੀ ਸਾਧ ਸੰਗਤ ਹੈ, ਜਿਹੜੇ ਆਪ ਜੀ ਦੇ ਦਰ ਦੇ ਨੇਮੀ ਪ੍ਰੇਮੀ ਹਨ, ਉਹਨਾਂ ਦੀ ਸੰਗਤ ਵਿੱਚ ਆਪ ਕਿਰਪਾ ਕਰਕੇ ਮਿਲਾ ਲੈਣਾ ਕਰੋ ਜੀ।
ਮਹਿਲ ਹਰ ਪਾਵੇ ਜੀ।
ਇਸ ਕਰਕੇ ਮਹਾਰਾਜ ਜੀ ਆਪ ਜੀ ਦਾ ਪਾਵਨ ਜੋ ਸੱਚਖੰਡ ਘਰ ਵਿੱਚ ਆਪ ਜੀ ਦਾ ਵਾਸਾ ਹੈ, ਉਹ ਮਹੱਲ ਉਹ ਘਰ ਆਪ ਜੀ ਦਾ ਸਾਨੂੰ ਪ੍ਰਾਪਤ ਹੋ ਜਾਵੇ, ਅਥਵਾ ਜੋ ਮਹੱਲ ਸਰੂਪ ਹੈ ਆਪ ਜੀ ਦਾ, ਸ਼ਬਦ ਸਰੂਪ ਆਪ ਜੀ ਦਾ ਮਹੱਲ ਹੈ, ਉਹ ਸਾਨੂੰ ਪ੍ਰਾਪਤ ਹੋ ਜਾਵੇ। ਇਹ ਬਖਸ਼ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਤੇ ਕੀਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ, ਸਤਿਗੁਰੂ ਸਾਹਿਬ ਜੀ ਦੇ ਪਾਵਨ ਵਿਚਿੱਤਰ ਜੀਵਨ ਦੀ ਕਥਾ ਕਰਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਗੁਰੂ ਕੀ ਪਿਆਰੀ ਸੰਗਤ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਹਾਰ ਹਨ, ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੇ ਜੇ।
ਨਾਮੋ ਨਾਮ ਮਿਲੀ ਵਡਿਆਈ,
ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।